ਭਾਈ ਮੱਖਣ ਸ਼ਾਹ ਜੀ ਬਾਬਾ ਬਕਾਲਾ ਸਾਹਿਬ ਪਹੁੰਚੇ ਨੇ, ਨਗਰ ਤੋਂ ਬਾਹਰ ਬਾਰ ਡੇਰਾ ਕੀਤਾ ਹੈ, ਨਾਲ ਬਹੁਤ ਸਾਰੇ ਨੌਕਰ ਚਾਕਰ ਅਹਿਲਕਾਰ ਨੇ। ਉੱਧਰ ਖਬਰ ਹੋਈ ਸੋਢੀਆਂ ਨੂੰ ਕਿ ਬੜਾ ਧਨੀ ਸੇਠ ਸ਼ਾਹੂਕਾਰ ਸਿੱਖ ਆਇਆ। ਸਭ ਨੇ ਆਪੋ ਆਪਣੇ ਮਸੰਦ ਭੇਜੇ, ਮੱਖਣ ਸ਼ਾਹ ਨੂੰ ਆ ਕੇ ਪ੍ਰੇਰਦੇ ਆ ਵੀ ਜਿਹੜਾ ਸਾਡਾ ਸੋਢੀ ਆ ਉਹ ਪੂਰਾ ਗੁਰੂ ਹੈ। ਦੂਜਾ ਆਉਂਦਾ ਉਹ ਕਹਿੰਦਾ ਜਿਹੜਾ ਸਾਡਾ ਆ ਉਹ ਪੂਰਾ ਗੁਰੂ ਹੈ। ਅਖੀਰ ਨੂੰ ਧੀਰਮਲ ਦਾ ਮਸੰਦ ਉਹ ਆਇਆ ਹੈ, ਉਹਨੇ ਆਖਿਆ ਗੁਰ ਤਾਂ ਹੈ ਹੀ ਧੀਰਮਲ ਕੋਲ, ਬਾਕੀ ਤਾਂ ਸਾਰੇ ਪਖੰਡੀ ਨੇ, ਪੈਸਾ ਇਕੱਠਾ ਕਰਨ ਨੂੰ ਬੈਠੇ ਨੇ। ਗੁਰਿਆਈ ਤਾਂ ਬਾਬੇ ਗੁਰਦਿੱਤੇ ਦੇ ਪਰਿਵਾਰ ਵਿੱਚ ਹੈ ਤੇ ਬਾਬੇ ਗੁਰਦਿੱਤੇ ਦੇ ਪਰਿਵਾਰ ਚੋਂ ਇਸ ਵੇਲੇ ਇਕੱਲੇ ਬਾਬਾ ਧੀਰਮਲ ਜੀ ਨੇ, ਦੂਜੇ ਬਾਬਾ ਰਾਮ ਰਾਏ ਜੀ ਨੇ, ਉਹ ਪਹਿਲਾਂ ਹੀ ਛੇਕੇ ਹੋਏ ਨੇ। ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਨੇ ਸਾਰਿਆਂ ਮਸੰਦਾਂ ਦੀਆਂ ਗੱਲਾਂ ਸੁਣੀਆਂ, ਪਾਰਖੂ ਦ੍ਰਿਸ਼ਟੀ ਵੀ ਸੀ, ਆਖਿਆ ਪੂਰਾ ਗੁਰੂ ਧਨ ਦਾ ਲੋਭੀ ਨਹੀਂ ਹੋ ਸਕਦਾ, ਇਹ ਤਾਂ ਸਭ ਵਿਖਾਵਾ ਕਰਨ ਵਾਲੇ ਦੰਭੀ ਨੇ। ਇਹ ਉਹ ਨੇ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਿਨਾੜੇ ਜਾਈ। ਇਹ ਉਹ ਪਖੰਡੀ ਨੇ ਸਾਰੇ। ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਜਿਵੇਂ ਵਿਉਂਤ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਪ੍ਰਕਾਰ ਪਹਿਲੇ ਦਿਵਸ ਪਟੇ ਸੁਨਰ ਸੋਡੀਨ।
ਇਸ ਪ੍ਰਕਾਰ ਪਹਿਲੇ ਦਿਨ ਜਿਸ ਦਿਨ ਮੱਖਣ ਸ਼ਾਹ ਉਤਰਿਆ, ਜਿੰਨੇ ਸੋਢੀ ਸੀ ਬਾਈ ਮੰਜੀਆਂ ਵਾਲੇ, ਸਭ ਨੇ ਆਪੋ ਆਪਣੇ ਬੰਦੇ ਆਪੋ ਆਪਣੇ ਕਰਿੰਦੇ ਮਸੰਦ ਉਹ ਭਾਈ ਮੱਖਣ ਸ਼ਾਹ ਲੁਬਾਣੇ ਵੱਲ ਭੇਜੇ ਹਨ।
ਨਿਜ ਨਿਜ ਕੈਤ ਮਹਾਤਮਨ ਲੋਭ ਲੈਰ ਮੈਲੀਨ।
ਸਾਰੇ ਮਸੰਦ ਆਪੋ ਆਪਣਾ ਮਹਾਤਮ ਦੱਸਦੇ, ਆਪਣੇ ਆਪਣੇ ਸੋਢੀਆਂ ਦਾ ਮਹਾਤਮ ਦੱਸਦੇ ਆ ਕਿ ਅਸੀਂ ਸ੍ਰੇਸ਼ਟ ਅਸੀਂ ਸ੍ਰੇਸ਼ਟ। ਆਖੀਰ ਇਹਨਾਂ ਦੇ ਸਾਰਿਆਂ ਦੇ ਮਨ ਵਿੱਚ ਲੋਭ ਦੀਆਂ ਲਹਿਰਾਂ ਛਲਕਾਂ ਜਿਹੜੀਆਂ ਨੇ ਉਹ ਉਛਲ ਰਹੀਆਂ। ਲੋਭ ਲਹਿਰਾ ਤੇ ਨੀਜਰ ਬਾਜਾ ਵਾਲੀ ਹਾਲਤ ਇਹਨਾਂ ਦੀ ਬਣੀ ਹੋਈ ਸੀ।
ਜੋ ਪਈ ਭਾਈ ਨਿਸਾ ਤਬ ਮੱਖਣ ਸ਼ਾਹ।
ਰਾਤ ਹੋ ਗਈ ਤੇ ਰਾਤ ਦੇ ਵੇਲੇ ਭਾਈ ਮੱਖਣ ਸ਼ਾਹ ਜੀ
ਗਿਨੇ ਗੱਟੀ ਅਨ ਗਨ ਮਨ ਮਾਏ।
ਭਾਈ ਮੱਖਣ ਸ਼ਾਹ ਜੀ ਆਪਣੇ ਮਨ ਵਿੱਚ ਕਈ ਤਰ੍ਹਾਂ ਦੀਆਂ ਗੱਟੀਆਂ ਗਿਣਦੇ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ। ਦਿਨੇ ਜਿਹੜੇ ਮਸੰਦ ਆਏ ਸਨ ਉਹ ਬਹੁਤ ਕੁਝ ਕਹਿ ਕੇ ਗਏ ਨੇ, ਉਹਨਾਂ ਮਸੰਦਾਂ ਦੀਆਂ ਕਈਆਂ ਬਾਤਾਂ ਦਾ ਨਿਰਣਾ ਕਰਦੇ ਨੇ, ਆਪਣੇ ਮਨ ਹੀ ਮਨ ਕਈ ਗਿਣਤੀਆਂ ਗਿਣਦੇ ਨੇ।
ਕਿਆ ਕਰਤੱਬਿਆ ਮੋਹੇ ਕੋ ਅਹੈ।
ਸੋਚਦੇ ਨੇ ਭਾਈ ਮੱਖਣ ਸ਼ਾਹ ਜੀ ਮੇਰੇ ਵਾਸਤੇ ਹੁਣ ਕੀ ਕਰਤੱਬ ਬਚਦਾ, ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ।
ਇਹ ਸਭ ਨਿਜ ਨਿਜ ਦਿਸ਼ ਕੋ ਚਾਹੇ।
ਕਿਉਂਕਿ ਜਿੰਨੇ ਮਸੰਦ ਆਏ ਨੇ ਸਾਰੇ ਮੈਨੂੰ ਆਪਣੇ ਆਪਣੇ ਵੱਲ ਲਿਜਾਣਾ ਚਾਹੁੰਦੇ ਸੀ, ਸਭ ਦੀ ਖਿੱਚ ਇਹੀ ਸੀ ਕਿ ਸਾਡੇ ਨਾਲ ਚਲੋ।
ਗੁਰਪੂਰਨ ਕੀ ਅਸਨੇ ਬਾਤੀ।
ਜਿਹੜਾ ਪੂਰਾ ਗੁਰੂ ਹੁੰਦਾ ਉਹਦੀ ਗੱਲ ਏਦਾਂ ਦੀ ਨਹੀਂ ਹੁੰਦੀ ਜਿਹੜੀ ਇਹਨਾਂ ਦੀ ਅੱਜ ਨਜ਼ਰ ਪੈਂਦੀ ਸੀ। ਪੂਰੇ ਗੁਰੂ ਦੀ ਗੱਲ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ।
ਜੋ ਸਭ ਜਗ ਦਾਤਾ ਬਖਿਆਤੀ।
ਜੋ ਗੁਰੂ ਸਾਰੇ ਜਗਤ ਦਾ ਦਾਤਾ ਹੈ ਔਰ ਸਾਰੇ ਜਗਤ ਦੇ ਵਿੱਚ ਬਖਿਆਤ ਪ੍ਰਗਟ ਹੈ।
ਸਭ ਕੇ ਜਾਚੈ ਦੇਵਤ ਜੋਏ।
ਸਾਰਿਆਂ ਦੇ ਦਾਤੇ ਬਣ ਕੇ ਜਿਹੜਾ ਉਹਨਾਂ ਕੋਲੋਂ ਮੰਗਦਾ ਉਹਨੂੰ ਦਾਨ ਦੇਣ ਵਾਲੇ ਹਨ।
ਤਿਸ ਕੀ ਦਸ਼ਾ ਸੋ ਅਸ ਕਸ ਹੋਏ।
ਆਹ ਜਿਹੜੇ ਨੇ ਦਾਨ ਲੈਣ ਦੀ ਇੱਛਾ ਰੱਖਣ ਵਾਲੇ ਨੇ, ਇਹ ਤਾਂ ਆਪ ਮੰਗਦੇ ਨੇ। ਮੱਖਣ ਸ਼ਾਹ ਵਿਚਾਰ ਕਰ ਰਿਹਾ ਕਿ ਜਿਹੜਾ ਜਗਤ ਗੁਰੂ ਹੈ ਉਹ ਦਾਤਾ ਹੈ, ਉਹਦੇ ਕੋਲੋਂ ਤਾਂ ਸਾਰੀ ਦੁਨੀਆਂ ਹੱਥ ਜੋੜ ਕੇ ਮੰਗਦੀ ਹੈ। ਇਹ ਖੁਦ ਮੰਗਤੇ ਬਣ ਕੇ ਆਏ ਹੋਏ ਨੇ, ਇਹਨਾਂ ਦੀ ਚਾਲ ਇਹਨਾਂ ਦਾ ਚਲਨ ਮੈਨੂੰ ਪੂਰੇ ਗੁਰੂਆਂ ਵਾਲਾ ਨਹੀਂ ਪਿਆ ਲੱਗਦਾ।
ਧਨ ਹਿਤ ਮੋਹ ਪੈ ਮਨੁਜ ਪਠਾਏ,
ਪੈਸੇ ਦਾ ਲਾਲਚ ਰੱਖ ਕੇ ਇਹਨਾਂ ਨੇ ਆਪੋ ਆਪਣੇ ਬੰਦੇ ਆਪੋ ਆਪਣੇ ਅਹਿਲਕਾਰ ਮੇਰੇ ਤਾਈ ਭੇਜੇ ਹਨ।
ਅਨਕ ਭਾਂਤ ਕੀ ਬਾਤ ਬਣਾਏ,
ਕਈ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਗਏ ਨੇ। ਕੋਈ ਕੁਝ ਪਿਆ ਆਖਦਾ ਸੀ, ਕੋਈ ਕੁਝ ਪਿਆ ਕਹਿੰਦਾ ਸੀ, ਇੱਕ ਦੂਜੇ ਦੀ ਭੰਡੀ ਕਰਨ ਚ ਵੀ ਲੱਗੇ ਹੋਏ ਸੀ। ਇੱਕ ਗੱਲ ਯਾਦ ਰੱਖਿਓ, ਜਿਹੜਾ ਕਦੇ ਦੂਜੇ ਦੀ ਭੰਡੀ ਕਰਕੇ ਆਪਣੇ ਆਪ ਨੂੰ ਸ੍ਰੇਸ਼ਟ ਦੱਸੇ, ਉਹ ਬੰਦਾ ਕਦੇ ਸ੍ਰੇਸ਼ਟ ਤੇ ਸਰਵੋਤਮ ਹੋ ਹੀ ਨਹੀਂ ਸਕਦਾ। ਤੇ ਜਿਹੜਾ ਸ੍ਰੇਸ਼ਟ ਹੈ ਉਹਨੂੰ ਦੂਜੇ ਦੀ ਭੰਡੀ ਕਰਨੀ ਨਹੀਂ ਪੈਂਦੀ, ਉਹ ਆਪੇ ਹੀ ਜਗਤ ਵਿੱਚ ਸ੍ਰੇਸ਼ਟ ਰੂਪ ਚ ਪ੍ਰਗਟ ਹੋ ਜਾਂਦਾ। ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਹੁੰਦੀ ਹੈ? ਜਿਹੜਾ ਹੈ ਪ੍ਰਤੱਖ ਉਹਨੂੰ ਕਦੇ ਪ੍ਰਮਾਣ ਦੀ ਜ਼ਰੂਰਤ ਤਾਂ ਨਹੀਂ ਹੁੰਦੀ। ਪ੍ਰਮਾਣ ਦੀ ਜ਼ਰੂਰਤ ਉਹਨਾਂ ਨੂੰ ਹੁੰਦੀ ਜਿਹੜੇ ਲੁਕੇ ਹੋਏ ਨੇ। ਪ੍ਰਤੱਖ ਨੂੰ ਕੀ ਜ਼ਰੂਰਤ ਹੈ ਪ੍ਰਮਾਣ ਦੀ? ਮੱਖਣ ਸ਼ਾਹ ਵਿਚਾਰ ਕਰ ਰਿਹਾ ਵੀ ਜਿਹੜੇ ਇੱਕ ਦੂਜੇ ਨੂੰ ਛੋਟਿਆਂ ਕਰਨ ਵਾਸਤੇ ਆਪਣੇ ਆਪ ਨੂੰ ਵੱਡਿਆਂ ਦੱਸਦੇ ਨੇ, ਇਹ ਵੱਡੇ ਹੋ ਹੀ ਨਹੀਂ ਸਕਦੇ।
ਨਿਜ ਨਿਜ ਉਸਤਤ ਕੈ ਹਿਤ ਪਾਏ,
ਆਪਣੀ ਆਪਣੀ ਉਸਤਤ ਕਰਦੇ ਨੇ ਸਾਰੇ, ਆਪਣੀ ਉਪਮਾ ਆਪਣੀ ਮਹਿਮਾ ਕਰਦੇ ਹਨ।
ਹੁੰਡੀ ਨਿਧਨ ਸ਼ਾਹ ਕੇ ਪਾਏ,
ਜਿਵੇਂ ਕੋਈ ਪੁਰਾਣੇ ਸਮਿਆਂ ਚ ਹੁੰਡੀਆਂ ਹੁੰਦੀਆਂ ਸੀ, ਜਿਵੇਂ ਅੱਜ ਕੱਲ ਚੈੱਕ ਹੁੰਦੇ ਆ ਨਾ, ਚੈੱਕ ਕੱਟ ਕੇ ਦਿੰਦੇ, ਉਦੋਂ ਹੁੰਡੀਆਂ ਕਰਕੇ ਦਿੱਤੀਆਂ ਜਾਂਦੀਆਂ, ਸ਼ਾਹੂਕਾਰ ਦਿੰਦੇ ਸੀ, ਉਹਨਾਂ ਦੀ ਹੁੰਡੀ ਚੱਲਦੀ ਸੀ। ਹੁਣ ਜਿਵੇਂ ਕਿਸੇ ਕੰਗਾਲ ਦੇ ਕੋਲ ਬੈਂਕ ਚ ਪੈਸੇ ਹੋਣ ਨਾ, ਤੇ ਉਹ ਚੈੱਕ ਕੱਟ ਕੱਟ ਕੇ ਦੇਈ ਜੇ ਸਾਰਿਆਂ ਨੂੰ, ਲਈ ਜੋ ਬਈ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ 50 ਲੱਖ ਦਾ, ਲੈ ਵੀ 1 ਕਰੋੜ ਰੁਪਏ ਦਾ ਹੋਣੇ ਤੇ ਸਾਰੇ ਉਹ ਬੋਨਸ ਹੀ ਨੇ ਨਾ, ਉਹ ਕੈਸ਼ ਤਾਂ ਨਹੀਂ ਹੋਣੇ। ਇਹ ਸੋਚਦਾ ਮੱਖਣ ਸ਼ਾਹ ਵੀ ਇਹ ਸਾਰੀਆਂ ਕੰਗਾਲਾਂ ਦੀਆਂ ਹੁੰਡੀਆਂ ਕੱਟ ਕੱਟ ਦੇਈ ਜਾਂਦੇ, ਐਨ ਕੰਗਾਲ, ਪਰ ਜਿਹੜੀਆਂ ਹੁੰਡੀਆਂ ਕੱਟ ਕੱਟ ਦੇਈ ਜਾਂਦੇ, ਮਿਲਣਾ ਕੁਝ ਨਹੀਂ, ਕਿਸੇ ਹਾਸਲ ਕੁਝ ਨਹੀਂ ਹੋਣਾ।
ਮਮ ਤਨ ਜੋ ਗੁਰ ਢਿਗ ਨੈ ਜਾਏ,
ਮੇਰੇ ਪਾਸ ਜਿਹੜਾ ਸਤਿਗੁਰਾਂ ਦਾ ਧਨ ਹੈ, ਗੁਰੂ ਕੀ ਇਮਾਨਤ ਹੈ। ਇੱਥੇ ਮੱਖਣ ਸ਼ਾਹ ਦੀ ਇੱਕ ਬੜੀ ਵਧੀਆ ਦ੍ਰਿਸ਼ਟੀ, ਜੋ ਚਾਹੁੰਦਾ ਤੇ ਇਹਨਾਂ ਕਿਸੇ ਨੂੰ ਵੀ, ਮੈਂ ਤਾਂ ਮਾਇਆ ਕੱਢੀ ਆ ਦਸਵੰਧ ਦੀ, ਜੇ ਇਹ ਵੀ ਗੁਰੂ ਘਰ ਦੇ ਨੇ ਇਹਨਾਂ ਨੂੰ ਦੇ ਦੇਣਾ। ਪਰ ਉਹਨੇ ਵਿਚਾਰ ਕੀਤੀ ਵੀ ਇਹਦੀ ਸਹੀ ਵਰਤੋਂ ਤਾਂ ਸਤਿਗੁਰਾਂ ਨੇ ਹੀ ਕਰਨੀ ਆ, ਇਹਦੀ ਦੁਰਵਰਤੋਂ ਕਰਨਗੇ ਲੋਕ, ਮਸੰਦਾਂ ਨੂੰ ਦੇਣਗੇ, ਮਸੰਦ ਐਸ਼ੋ ਪ੍ਰਸਤੀ ਦੇ ਵਿੱਚ, ਕੋਈ ਸ਼ਰਾਬ ਪੀ ਕੇ ਇਹਨੂੰ ਉਜਾੜੇਗਾ, ਕੋਈ ਅਯਾਸ਼ੀ ਕਰਦਿਆਂ ਇਹਨੂੰ ਉਜਾੜੇਗਾ। ਤੇ ਮੇਰਾ ਧਨ ਜਿਹੜਾ ਕਿਰਤ ਦਾ ਹੈ, ਉਹ ਮੈਂ ਗੁਰੂ ਸਾਹਿਬ ਜੀ ਦੇ ਚਰਨ ਆ, ਜਿੱਥੇ ਯੋਗ ਜਗ੍ਹਾ ਤੇ ਯੋਗ ਸਥਾਨ ਤੇ ਦਾ ਖਰਚ। ਤੋ ਭਾਈ ਮੱਖਣ ਸ਼ਾਹ ਸੋਚਦਾ ਵੀ ਸਤਿਗੁਰਾਂ ਦਾ ਜਿਹੜਾ ਧਨ ਹੈ ਉਹ ਮੇਰੇ ਕੋਲ ਇਮਾਨਤ ਹੈ।
ਅਸਮੰਜਸ ਮੁਝ ਕੋ ਬਨ ਆਏ,
ਮੇਰੇ ਵਾਸਤੇ ਬੜੀ ਵੱਡੀ ਅਸਮੰਜਸ ਬਣੀ ਹੋਈ ਹੈ, ਸਮੱਸਿਆ ਬਣੀ ਹੋਈ ਹੈ।
ਭਏ ਸਹਾਇਕ ਸਾਗਰ ਮਾਏ,
ਕਿ ਜਿਹੜੇ ਸਤਿਗੁਰੂ ਜੀ ਨੇ ਮੇਰੀ ਸਮੁੰਦਰ ਚ ਸਹਾਇਤਾ ਕੀਤੀ, ਜਿੱਥੇ ਕੋਈ ਸਹਾਇਕ ਨਹੀਂ ਸੀ, ਜਿੱਥੇ ਕੋਈ ਮਦਦਗਾਰ ਨਹੀਂ ਸੀ, ਤੇ ਜਿਹੜੇ ਸਤਿਗੁਰਾਂ ਨੇ ਉੱਥੇ ਆ ਕੇ ਮੇਰੀ ਬਾਂਹ ਫੜੀ ਹੈ।
ਭਇਓ ਤਨੀ ਤਿਨ ਕਿਰਪਾ ਸੁਪਾਹੇ,
ਅੱਜ ਜੇ ਮੇਰੇ ਕੋਲ ਧਨ ਹੈ, ਮੈਨੂੰ ਵਪਾਰ ਵਿੱਚ ਮੁਨਾਫਾ ਮਿਲਿਆ, ਤਾਂ ਇਹ ਵੀ ਉਹਨਾਂ ਦੀ ਕਿਰਪਾ, ਉਹਨਾਂ ਦੀ ਕਿਰਪਾ ਨਾਲ ਮੈਂ ਧਨੀ ਹੋਇਆ ਹਾਂ।
ਪਹੁੰਚੇ ਭੇਟ ਨਾ ਤਿਨ ਕੇ ਪਾਈ,
ਜੇ ਉਹਨਾਂ ਦੀ ਭੇਟਾ ਉਹਨਾਂ ਦੇ ਕੋਲ ਨਾ ਪਹੁੰਚੀ, ਉਹਨਾਂ ਦੇ ਕੋਲ ਨਾ ਗਈ,
ਇਸ ਤੇ ਵੱਡੋ ਦੋਸ਼ ਕੋ ਆਈ,
ਇਹਦੇ ਤੋਂ ਵੱਡਾ ਦੋਸ਼ ਮੇਰਾ ਹੋਰ ਕਿਹੜਾ ਹੋ ਸਕਦਾ, ਫਿਰ ਤਾਂ ਮੈਂ ਦੋਸ਼ੀ ਹੋ ਜਾਂਗਾ। ਇਹਦੇ ਤੋਂ ਵੱਡਾ ਗੁਨਾਹ ਵੀ ਜਿਹਨੇ ਦਾਤ ਦਿੱਤੀ, ਜਿਸ ਦੀ ਕਿਰਪਾ ਨਾਲ ਇਹ ਸਭ ਕੁਝ ਮੈਨੂੰ ਹਾਸਲ ਹੋਇਆ, ਉਹਨਾਂ ਦੀ ਭੇਟਾ ਉਹਨਾਂ ਦੇ ਚਰਨਾਂ ਚ ਨਾ ਪਹੁੰਚੀ, ਤੇ ਫਿਰ ਮੈਂ ਬੜਾ ਵੱਡਾ ਦੋਸ਼ੀ ਹੋਵਾਂਗਾ।
ਮੁਝ ਤੇ ਜਾਣਿਓ ਪਰੇ ਨਾ ਕੋਈ,
ਹਾਂ ਜਿਨ੍ਹਾਂ ਨੇ, ਹਾਂਜੀ,
ਮੁਝ ਤੇ ਜਾਣਿਓ ਪਰੇ ਨਾ ਕੋਈ,
ਮੇਰੇ ਕੋਲੋਂ ਜਾਣਿਆ ਨਹੀਂ ਜਾ ਰਿਹਾ, ਸਮਝ ਨਹੀਂ ਪੈ ਰਹੀ ਕਿ ਜਿਹੜੇ ਮਸੰਦ ਆਏ ਸਨ ਇਹਨਾਂ ਚੋਂ ਕਿਹੜਾ ਮਸੰਦ ਸੱਚਾ ਸੀ?
ਦਰਸ਼ਨ ਕਰੋ ਦਰਬ ਦਿਓ ਸੋਈ।
ਕਹਿੰਦਾ ਹੁਣ ਸਵੇਰ ਹੋਵੇ, ਦਿਨ ਚੜੇਗਾ ਤੇ ਕੱਲ ਜਾ ਕੇ ਦਰਸ਼ਨ ਕਰਾਂ। ਹਾਲੇ ਤਾਂ ਸੁਣਿਆ ਹੀ ਸੀ, ਵੇਖੇ ਨਹੀਂ ਸੀ ਉਹ, ਹਾਲੇ ਉਹਨਾਂ ਦੇ ਰੰਗ ਰੂਪ ਵੇਖਣੇ ਨੇ ਜਾ ਕੇ, ਸ਼ਕਲਾਂ ਉਹਨਾਂ ਦੀਆਂ ਉਹ ਹਾਲੇ ਤੱਕਣੇ ਸੀ। ਕਹਿੰਦਾ ਹੁਣ ਕੱਲ ਜਾਵਾਂਗਾ ਸਵੇਰੇ ਤੇ ਜਾ ਕੇ ਵੇਖਾਂਗਾ ਜਿਹੜੇ ਮਿੱਟੀ ਦੇ ਮਾਧੋ ਬਣਾ ਕੇ ਬਿਠਾਏ ਉਹਨਾਂ ਚੋਂ ਅਸਲੀ ਕਿਹੜਾ ਤੇ ਨਕਲੀ ਕਿਹੜਾ, ਇਹ ਪਹਿਚਾਣ ਕਰਾਂਗਾ, ਫਿਰ ਗੱਲ ਬਣੇਗੀ।
ਕੌਣ ਜੁਗਤ ਤੇ ਗੁਰ ਕੋ ਪਾਵੋ।
ਫਿਰ ਮੈਂ ਜੁਗਤ ਨਾਲ ਸਤਿਗੁਰੂ ਜੀ ਦੀ ਪ੍ਰਾਪਤੀ ਕਰਾਂਗਾ।
ਕਹਿ ਨਿਜ ਮਨ ਕੀ ਆਸ ਪੁਰਾਵੋ।
ਜਾਂ ਤਾਂ ਮੈਂ ਆਪਣੇ ਮਨ ਦੀ ਆਸ ਪੂਰੀ ਕਰਾਂਗਾ।
ਆਵਨ ਸਫਲ ਹੋਏ ਤਬ ਮੇਰਾ।
ਕਦੇ ਮੇਰਾ ਇੱਥੇ ਆਉਣਾ ਸਫਲ ਹੋਵੇਗਾ ਜੇ ਮੇਰੀ ਆਸ ਪੂਰੀ ਹੋਵੇਗੀ, ਸਤਿਗੁਰਾਂ ਦੀ ਭੇਟਾ ਗੁਰੂ ਚਰਨਾਂ ਚ ਪਹੁੰਚੇਗੀ।
ਦਰਸ਼ਨ ਕਰ ਪਰਸੋਂ ਗੁਰ ਪੈਰਾ।
ਔਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮੈਂ ਉਹਨਾਂ ਦੇ ਚਰਨਾਂ ਨੂੰ ਪਰਸਾਂਗਾ।
ਹਿਰਦੇ ਵਿਚਾਰਤ ਇਮ ਪੁਰੇ ਆਈ।
ਇਹਦਾ ਹਿਰਦੇ ਚ ਵਿਚਾਰ ਕਰਦਿਆਂ ਕਰਦਿਆਂ ਭਾਈ ਮੱਖਣ ਸ਼ਾਹ ਦੇ ਮਨ ਚ ਇੱਕ ਜੁਗਤ ਆ ਗਏ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਸਤਿਗੁਰਾਂ ਆਪ ਹੀ ਜੁਗਤ ਪੈਦਾ ਕਰ ਦਿੱਤੀ। ਕਿਉਂਕਿ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਤੂੰ ਜਾਣਾ ਹੈ ਤਾਂ ਕੋਈ ਜਾਣਾ, ਜਿਹਨੂੰ ਜਣਾਉਣਾ ਸੀ ਉਸੇ ਨੇ ਜਾਣਨਾ ਸੀ ਨਾ। ਤੋ ਮਹਾਰਾਜ ਜੀ ਨੇ ਜੁਗਤ ਦੇ ਦਿੱਤੀ ਭਾਈ ਮੱਖਣ ਸ਼ਾਹ ਦੇ ਹਿਰਦੇ ਵਿੱਚ, ਉਹ ਜੁਗਤ ਆਪਣੇ ਆਪ ਹੀ ਫੁਰੀ।
ਦੋਏ ਦੋਏ ਮੋਹਰ ਦਿਓ ਸਭ ਤਾਈ।
ਸੰਕਲਪ ਕੀਤਾ ਕੱਲ ਸਵੇਰੇ ਜਾ ਕੇ ਜਿੰਨੀਆਂ ਵੀ ਉੱਥੇ ਮੰਜੀਆਂ ਲੱਗੀਆਂ ਨੇ ਸਭ ਨੂੰ ਦੋ ਦੋ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਮੈਂ ਭੇਟ ਕਰਾਂਗਾ।
ਆਪਣ ਉਪਾਇਨ ਆਪ ਜੇ ਜਾਚੇ।
ਭੇਟਾ ਕਰਦਾ ਜਾਵਾਂਗਾ ਸਭ ਨੂੰ, ਜਿਹੜੇ ਪੂਰਨ ਗੁਰੂ ਹੋਣਗੇ ਉਹ ਆਪਣੀ ਭੇਟਾ ਮੇਰੇ ਕੋਲੋਂ ਮੰਗ ਕੇ ਲੈ ਲੈਣਗੇ। ਮੱਖਣ ਸ਼ਾਹ ਮੇਰੀ ਭੇਟਾ ਇੰਨੀ ਬਣਦੀ, ਉਹ ਤਾਂ ਉਹਨੂੰ ਉਹਨਾਂ ਨੂੰ ਹੀ ਪਤਾ ਨਾ ਵੀ ਜਿਨ੍ਹਾਂ ਦੇ ਚਰਨਾਂ ਚ ਮੈਂ ਭੇਟਾ ਕਰਨੀ ਹੈ, ਜਿਨ੍ਹਾਂ ਮੇਰੀ ਸਹਾਇਤਾ ਕੀਤੀ ਹੈ ਜਹਾਜ਼ ਵਿੱਚ। ਮੱਖਣ ਸ਼ਾਹ ਨੇ ਜਹਾਜ਼ ਬਰੇਤੀ ਚੋਂ ਨਿਕਲਿਆ ਇਹ ਗੱਲ ਅਰਦਾਸ ਕਰਕੇ ਉਹਦੇ ਮਨ ਚ ਭਰੋਸਾ ਬੱਝਿਆ ਸੀ, ਪਰ ਉਹਨੇ ਦਰਸਾਈ ਨਹੀਂ ਸੀ ਕਿਸੇ ਨੂੰ ਇਹ ਗੱਲ। ਈਵਨ ਇੱਥੋਂ ਤੱਕ ਆਪਣਿਆਂ ਚੇਲਿਆਂ ਨੂੰ ਵੀ ਨਹੀਂ ਸੀ ਦੱਸਿਆ ਕਿ ਮੇਰਾ ਜਹਾਜ਼ ਨੌਵੇਂ ਪਾਤਸ਼ਾਹ ਨੇ ਬੰਨੇ ਲਾਇਆ। ਮਨ ਚ ਸੋਚਿਆ ਸੀ ਵੀ ਗੁਰੂ ਸਾਹਿਬ ਨੇ ਲਾਇਆ, ਪਰਿਵਾਰ ਨੂੰ ਪਤਾ, ਬਾਕੀ ਗੱਲ ਉਹਨੇ ਪ੍ਰਗਟ ਨਹੀਂ ਸੀ ਕੀਤੀ ਕਿਤੇ। ਇਸ ਕਰਕੇ ਮੱਖਣ ਸ਼ਾਹ ਸੋਚਦਾ ਵੀ ਜਿਹੜੇ ਪੂਰਨ ਹੋਣਗੇ ਉਹ ਆਪਣੀ ਭੇਟਾ ਮੇਰੇ ਕੋਲੋਂ ਆਪ ਕਹਿ ਕੇ ਲੈ ਲੈਣਗੇ।
ਤਿਸ ਕੋ ਮੈਂ ਜਾਣੋ ਗੁਰ ਸਾਚੈ।
ਮੈਂ ਜਾਣ ਲਵਾਂਗਾ ਉਹੀ ਪੂਰਨ ਗੁਰੂ ਨੇ, ਉਹੀ ਸੱਚੇ ਗੁਰੂ ਨੇ।
ਤਿਨ ਕੋ ਹੀ ਪੂਜਨ ਬਣ ਆਵੇ।
ਮੈਂ ਉਹਨਾਂ ਨੂੰ ਹੀ ਪੂਜਾਂਗਾ, ਉਹਨਾਂ ਨੂੰ ਹੀ ਅਰਾਧਾਂਗਾ, ਉਹਨਾਂ ਨੂੰ ਧਿਆਵਾਂਗਾ, ਔਰ ਪ੍ਰਾਣਾਂ ਦੇ ਅੰਤ ਤੱਕ ਉਹਨਾਂ ਦੇ ਚਰਨਾਂ ਦਾ ਗੋਲਾ ਲਾਲਾ ਬਣ ਕੇ ਰਹਾਂਗਾ।
ਗਤ ਜਹਾਜ਼ ਕੀ ਕਹਿ ਜੋ ਜਨਾਵੇ।
ਫਿਰ ਮੈਨੂੰ ਇਹ ਵੀ ਦੱਸਣ ਕਿ ਮੈਂ ਤੇਰਾ ਜਹਾਜ਼ ਬੰਨੇ ਲਾਇਆ, ਇਹ ਵੀ ਦੱਸਣ, ਕਿਉਂਕਿ ਪੂਰਨ ਗੁਰੂ ਹੀ ਦੱਸੇਗਾ, ਉਹੀ ਦੱਸਣਗੇ ਜਿਨ੍ਹਾਂ ਨੇ ਲਾਇਆ। ਜਿਨ੍ਹਾਂ ਨੂੰ ਪਤਾ ਹੀ ਨਹੀਂ ਇੱਥੇ ਬਾਈ ਮੰਜੀਆਂ ਵਾਲਿਆਂ ਨੂੰ, ਉਹ ਕਿਵੇਂ ਦੱਸਣਗੇ? ਇਹ ਵੀ ਮਨ ਦੇ ਵਿੱਚ ਸੰਕਲਪ ਕੀਤਾ ਮੱਖਣ ਸ਼ਾਹ ਨੇ।
ਇਸ ਤੇ ਪਰੇ ਉਪਾਏ ਨਾ ਦੂਜਾ।
ਸੋਚਦਾ ਵੀ ਹੁਣ ਇਹਦੇ ਤੋਂ ਪਰੇ ਤਾਂ ਕੋਈ ਉਪਾਅ ਨਹੀਂ ਦੂਜਾ ਜਿਹਦੇ ਨਾਲ ਪਰਖ ਹੋ ਸਕੇ, ਪਤਾ ਲੱਗ ਸਕੇ। ਬਸ ਹੁਣ ਤਾਂ ਇਹੀ ਇੱਕ ਤਰੀਕਾ ਹੈ ਜਿਹਦੇ ਨਾਲ ਮੈਨੂੰ ਸਤਿਗੁਰਾਂ ਦਾ ਪਤਾ ਲੱਗ ਜਾਏਗਾ।
ਪਾਵੋ ਗੁਰੂ ਕਰੋ ਪਗ ਪੂਜਾ।
ਮੈਂ ਗੁਰਦੇਵ ਦੀ ਪ੍ਰਾਪਤੀ ਕਰਕੇ ਉਹਨਾਂ ਦੇ ਚਰਨਾਂ ਨੂੰ ਪੂਜਾਂਗਾ, ਉਹਨਾਂ ਦੇ ਚਰਨਾਂ ਨੂੰ ਮਨਾਵਾਂਗਾ, ਅਰਾਧਾਂਗਾ।
ਇਮ ਨਿਸ਼ਚੈ ਕਰਕੇ ਔਰ ਮਹੀਆ।
ਇਦਾਂ ਦਾ ਨਿਸ਼ਚਾ ਭਾਈ ਮੱਖਣ ਸ਼ਾਹ ਜੀ ਨੇ ਆਪਣੇ ਮਨ ਵਿੱਚ ਕੀਤਾ ਹੈ।
ਪਰੇ ਉਹ ਸੇਜ ਪਰ ਨਿੰਦਰਾ ਲਹੀਆ।
ਔਰ ਸੇਜਾ ਤੇ ਲੇਟ ਗਏ, ਰਾਤ ਦਾ ਵੇਲਾ ਸੀ, ਆਪਣੇ ਆਸਣ ਤੇ ਲੇਟ ਕੇ ਨੀਂਦ ਵਸ ਹੋਏ।
ਜਬ ਪ੍ਰਭਾਤ ਹੋਈ ਉੱਠ ਕਰਕੇ,
ਅਗਲਾ ਦਿਨ ਚੜਿਆ ਉੱਠ ਕੇ ਤਿਆਰ ਬਰ ਤਿਆਰ ਹੋਏ, ਇਸ਼ਨਾਨ ਪਾਨ ਕੀਤੇ,
ਮੱਝਿਓ ਸਤਿਗੁਰ ਹਿਰਦੇ ਸਿਮਰ ਕੇ,
ਸਤਿਗੁਰਾਂ ਨੂੰ ਯਾਦ ਕਰਕੇ ਸਿਮਰ ਕੇ ਫਿਰ ਇਸ਼ਨਾਨ ਕੀਤਾ। ਕਿਉਂਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਯਾਦ ਕਰਨ ਲੱਗ ਪੈਂਦੇ, ਮਹਾਰਾਜ ਜੀ ਦਾ ਸਿਮਰਨ ਕਰਨ ਲੱਗ ਪੈਂਦੇ। ਤੋ ਭਾਈ ਸਾਹਿਬ ਨੇ ਇਸ਼ਨਾਨ ਕਰਦਿਆਂ ਸਾਹਿਬ ਨੂੰ ਸਿਮਰਿਆ ਰਾਧਿਆ,
ਪਹਿਰੇ ਬਸਤਰ ਨਵੀਨ ਸਰੀਰ,
ਸੋਹਣੇ ਬਸਤਰ ਨਵੇਂ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ,
ਉੱਚ ਤਨ ਲੈ ਸੰਗ ਕਰ ਪਟ ਪੀਰ,
ਸੇਵਾਦਾਰ ਕੁਝ ਅਹਿਲਕਾਰ ਬਹੁਤੇ ਨਹੀਂ, ਖਾਸ ਖਾਸ ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਭਾਈ ਮੱਖਣ ਸ਼ਾਹ ਨੇ ਆਪਣੇ ਨਾਲ ਲਿਆ।
ਬਰਿਓ ਬਕਾਲੇ ਮੈਂ ਤਬ ਜਾਏ,
ਬਾਬੇ ਬਕਾਲੇ ਨਗਰ ਦੇ ਵਿੱਚ ਭਾਈ ਸਾਹਿਬ ਨੇ ਪ੍ਰਵੇਸ਼ ਕੀਤਾ।
ਪ੍ਰਥਮ ਗ੍ਰੰਥ ਸਾਹਿਬ ਟਿਗ ਆਏ,
ਭਾਈ ਸਾਹਿਬ ਨੇ ਆਖਿਆ, ਬਾਈ ਮੰਜੀਆਂ ਨੇ ਗੁਰੂ ਸਾਰੇ ਕਹਾ ਰਹੇ ਨੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਇੱਕੋ ਹੀ ਨੇ ਨਾ, ਪਹਿਲਾਂ ਮੈਂ ਉੱਥੇ ਚੱਲਾਂ। ਭਾਈ ਸਾਹਿਬ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਆਏ, ਮਹਾਰਾਜ ਜੀ ਕੋਲ ਨਮਸਕਾਰ ਪ੍ਰਕਾਸ਼ ਕੀਤਾ ਸੀ ਧੀਰਮਲ ਨੇ ਆਪਣੇ ਡੇਰੇ ਤੇ ਤੇ ਜਾ ਕੇ ਨਮਸਕਾਰ ਕਰਨ ਲਈ ਪਹੁੰਚੇ।
ਤੀਰ ਮਲ ਕੇ ਹੁਤੋ ਜੋ ਪਾਸ,
ਮਹਾਰਾਜ ਜੀ ਦਾ ਉਹ ਪਾਵਨ ਸਰੂਪ ਜਿਸ ਨੂੰ ਪਹਿਲਾ ਸਰੂਪ ਕਹਿ ਸਕਦੇ ਹਾਂ ਗੁਰੂ ਘਰ ਦੇ, ਔਰ ਉਹ ਪਾਵਨ ਸਰੂਪ ਜੋ ਮਹਾਰਾਜ ਜੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਪੰਜਵੇਂ ਪਾਤਸ਼ਾਹ ਲਿਖਵਾਇਆ, ਉਹ ਬਾਬੇ ਧੀਰ ਮਲ ਕੋਲ ਸੀ।
ਖਰੋ ਕਰਾਏ ਤਾਂ ਅਰਦਾਸ,
ਉੱਥੇ ਆਇਆ ਮੱਖਣ ਸ਼ਾਹ ਆ ਕੇ ਆਪਣੀ ਅਰਦਾਸ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਕੀਤੀ, ਉੱਥੇ ਆਪਣੀ ਹਾਜ਼ਰੀ ਦੀ ਅਰਦਾਸ ਕਰਵਾਈ।
ਪੰਜ ਅਸ਼ਰਫੀ ਦੇ ਨਿਜ ਹਾਥ,
ਪੰਜ ਅਸ਼ਰਫੀਆਂ ਸੋਨੇ ਦੀਆਂ ਭਾਈ ਸਾਹਿਬ ਭਾਈ ਮੱਖਣ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕੀਤੀਆਂ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਭੇਟਾ ਵਜੋਂ ਅਰਪਣ ਕੀਤੀਆਂ।
ਹਿਰਦੇ ਆਰਾਧੇ ਸਤਿਗੁਰ ਨਾਥ,
ਔਰ ਆਪਣੇ ਹਿਰਦੇ ਚ ਸਤਿਗੁਰਾਂ ਦੀ ਆਰਾਧਨਾ ਕੀਤੀ, ਗੁਰਦੇਵ ਦੀ ਆਰਾਧਨਾ ਕੀਤੀ।
ਪੁਨੇ ਧੀਰ ਮਲ ਕੇ ਟਿਗ ਆਏ,
ਫਿਰ ਧੀਰ ਮਲ ਕੋਲ ਆਏ, ਧੀਰ ਮਲ ਵੀ ਉੱਥੇ ਨੇੜੇ ਸੀ ਉਹਦੇ ਕੋਲ ਆਏ।
ਦੋਏ ਅਸ਼ਰਫੀ ਧਰੀ ਬਣਾਏ,
ਦੋ ਅਸ਼ਰਫੀਆਂ ਬਾਬੇ ਧੀਰ ਮਲ ਦੇ ਅੱਗੇ ਰੱਖੀਆਂ ਭਾਈ ਮੱਖਣ ਸ਼ਾਹ ਨੇ।
ਬੈਠ ਗਯੋ ਦੋਨੋ ਕਰ ਜੋਰੇ,
ਔਰ ਬਹਿ ਗਏ ਕੋਲ ਹੱਥ ਜੋੜ ਕੇ ਮੱਥਾ ਟੇਕ ਕੇ।
ਹਿਰਦੇ ਅੰਤਰ ਗੁਰੂ ਨਿਹੋਰੇ,
ਅੰਦਰੋਂ ਅੰਦਰ ਭਾਈ ਮੱਖਣ ਸ਼ਾਹ ਰਾਧ ਦੇ, ਹੇ ਸਤਿਗੁਰੂ ਜੀ, ਹੇ ਗੁਰਦੇਵ ਜੀ, ਹਾਲੇ ਧੀਰਮਲ ਪ੍ਰਤੀ ਨਹੀਂ ਹੈ ਭਰੋਸਾ, ਹੈ ਗੁਰੂ ਸਾਹਿਬ ਪ੍ਰਤੀ। ਵੀ ਜੇ ਤੁਸੀਂ ਹੋ ਧੀਰਮਲ ਪ੍ਰਤੀ ਆਪਣੇ ਮਨ ਚ, ਤੇ ਮਹਾਰਾਜ ਆਪਣੀ ਭੇਟ ਆਪ ਕਹਿ ਕੇ ਲੈ ਲਵੋ, ਮੇਰੀ ਇੱਛਾ ਜੋ ਮਨ ਦੀ ਮਨਸਾ ਹੈ ਉਹ ਪੂਰਨ ਕਰ ਦਿਓ। ਏਦਾਂ ਮਨ ਚ ਸੰਕਲਪ ਕਰਕੇ ਸਾਹਮਣੇ ਬਹਿ ਗਏ।
ਸਰਬ ਸ਼੍ਰੋਮਣ ਜੇ ਤੁਮ ਥੀਜੈ,
ਤੁਸੀਂ ਹੀ ਸਰਬ ਸ਼੍ਰੋਮਣ ਹੋ, ਬੋਲ ਕੇ ਨਹੀਂ ਕਹਿ ਰਹੇ ਅੰਦਰੋਂ ਮਨ ਚ, ਜੇ ਤੁਸੀਂ ਸਰਬ ਸ਼੍ਰੋਮਣ ਹੋ।
ਆਪਣੀ ਵਸਤ ਮੋਏ ਤੇ ਲੀਜੈ,
ਆਪਣੀ ਵਸਤੂ ਮੇਰੇ ਕੋਲੋਂ ਲੈ ਲਓ ਮਹਾਰਾਜ, ਵਸਤੂ ਤੁਹਾਡੀ ਹੈ, ਮੈਂ ਤਾਂ ਸਾਂਭਣ ਵਾਲਾ ਹਾਂ, ਉਹ ਆਪ ਜੀ ਲੈ ਲਓ।
ਭਏ ਸਹਾਇਕ ਜੇ ਤੁਮ ਜਾਏ,
ਤੁਸੀਂ ਮੇਰੀ ਸਹਾਇਤਾ ਕੀਤੀ ਸੀ, ਬਰੇਤੀ ਚ ਧਸਿਆ ਜਹਾਜ਼ ਤੁਸੀਂ ਬੰਨੇ ਲਾਇਆ ਸੀ।
ਮੈਂ ਟਿਗ ਬੈਠੇ ਉਹਦੇ ਉਹ ਬਤਾਏ,
ਤੁਹਾਡੇ ਕੋਲ ਬੈਠਾ, ਮੈਨੂੰ ਇੱਕ ਵਾਰੀ ਬੋਲ ਕੇ ਕਹਿ ਦਿਓ ਮੱਖਣ ਸ਼ਾਹ, ਤੇਰਾ ਜਹਾਜ਼ ਅਸਾਂ ਬੰਨੇ ਲਾਇਆ ਸੀ, ਇੱਕ ਬਚਨ ਆਪਣੇ ਮੁਖੋਂ ਕਹਿ ਦਿਓ ਬੋਲ ਕੇ।
ਸਰਬ ਸ਼ਰੀਰਨ ਅੰਤਰ ਜਾਮੀ,
ਕਿਉਂਕਿ ਤੁਸੀਂ ਤਾਂ ਸਾਰਿਆਂ ਸਰੀਰਾਂ ਦੇ ਅੰਦਰ ਕੀ ਵਰਤਦਾ ਉਹਦੀ ਜਾਣਕਾਰੀ ਤੁਹਾਨੂੰ ਹੈ, ਤੁਸੀਂ ਅੰਤਰ ਜਾਮੀ ਹੋ।
ਜੈ ਸਿਮਰੇ ਤੈ ਹਾਜ਼ਰ ਸਵਾਮੀ,
ਮਹਾਰਾਜ ਜਿੱਥੇ ਤੁਹਾਨੂੰ ਕੋਈ ਸਿਮਰਦਾ ਤੁਸੀਂ ਉੱਥੇ ਹਾਜ਼ਰ ਹੁੰਦੇ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹੈ ਹਾਦਰ ਹੋਤ ਜਹਾਂ ਸਿਮਰੇ। ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਉਹਨਾਂ ਨੇ ਛੰਦ ਲਿਖਿਆ, ਹਾਦਰ ਹੋਤ ਜਹਾਂ ਸਿਮਰੇ। ਮਹਾਰਾਜ ਜਿੱਥੇ ਤੁਹਾਨੂੰ ਕੋਈ ਸਿਮਰਦਾ ਤੁਸੀਂ ਉੱਥੇ ਹੀ ਹਾਜ਼ਰ ਹੁੰਦੇ ਹੋ। ਹਾਂਜੀ,
ਰਿਦੇ ਵਿਖੇ ਕਹਿ ਰਹੇ ਉਹ ਕਨੇਰਾ,
ਮਨ ਚ ਬੜੀਆਂ ਰਜੋਈਆਂ ਕਰ ਰਹੇ ਮੱਖਣ ਸ਼ਾਹ। ਹੁਣ ਤਾਂ ਇਹੀ ਹੋਣ ਜੇ ਇਹੀ ਨੇ ਗੁਰੂ ਤੇ ਫਿਰ ਆਪਣਾ ਆਪ ਮੈਨੂੰ ਪ੍ਰਗਟ ਕਰ ਦੇਣ।
ਦੇ ਕੁਛ ਪਤਾ ਮੋਹੇ ਇੱਕ ਬੇਰਾ,
ਇੱਕ ਵਾਰ ਮੈਨੂੰ ਪਤਾ ਦੇ ਦੇਣ, ਬਸ ਕਹਿ ਦੇਣ, ਹਾਂ ਮੱਖਣ ਸ਼ਾਹ ਅਸਾਂ ਤੇਰਾ ਵੇੜਾ ਬੰਨੇ ਲਾਇਆ ਸੀ।
ਬੱਡ ਮਸਨੰਦ ਬਿਛਾਵਨ ਕੀ ਨਸ,
ਧੀਰ ਮੱਲ ਦੀ ਸਭ ਤੋਂ ਵੱਡੀ ਉੱਥੇ ਕ੍ਰਾਂਤੀ ਸੀ, ਬੜੀ ਵੱਡੀ ਗੱਦੀ ਲਾ ਕੇ ਧੀਰ ਮੱਲ ਬੈਠਾ ਹੋਇਆ ਸੀ।
ਪੁਜ ਉਪਾਧਾਨ ਆਸਰੋਲੀ ਨਸ,
ਨਾਲ ਇੱਕ ਵੱਡਾ ਜਿਹਾ ਸਰਾਣਾ ਤੇ ਉਹਦੇ ਤੇ ਬਾਂਹ ਰੱਖੀ ਹੋਈ ਤੇ ਉਹ ਸਰਾਣੇ ਦਾ ਆਸਰਾ ਲਈ ਬੈਠਾ ਸੀ।
ਕੰਚਨ ਦੰਡ ਜਰਾਊ ਜਰੇ,
ਨਿਰਮਲ ਦੇ ਅੱਗੇ ਦੋ ਚੋਬਦਾਰ ਖੜੇ ਜਿਨ੍ਹਾਂ ਦੇ ਹੱਥਾਂ ਵਿੱਚ ਸੋਨੇ ਦੀਆਂ ਚੋਭਾਂ ਸਨ।
ਗਹੇ ਸਮੁਖ ਜਿਸ ਕੇ ਨਰ ਖਰੇ,
ਉਹਦੇ ਨੌਕਰ ਚਾਕਰ ਧੀਰਮੱਲ ਦੇ ਸਾਹਮਣੇ ਖੜੇ ਨੇ ਜਿਹੜੇ ਦੀ ਆਗਿਆ ਚ ਚੱਲਦੇ ਨੇ।
ਰਵ ਸਮ ਬਿਜਨਾ ਚਮਕ ਵਿਸਾਲਾ,
ਧੀਰਮੱਲ ਦੇ ਸਿਰ ਤੇ ਪੱਖਾ ਚੱਲਿਆ ਜਾ ਰਿਹਾ ਤੇ ਸੂਰਜ ਦੇ ਸਮਾਨ ਉਹਦੀ ਰੋਸ਼ਨੀ ਹੈ।
ਤੁਰਤ ਚਮਰ ਚਾਰੋਂ ਦਿਸ਼ ਚਾਲਾ,
ਚਵਰ ਬਰਦਾਰ ਧੀਰਮੱਲ ਦੇ ਸਿਰ ਤੇ ਚਵਰ ਵੀ ਚੁਲਾ ਰਿਹਾ।
ਨਰ ਅਨੇਕ ਕਰ ਜੋੜ ਖੜੇ ਹੈ,
ਅਨੇਕਾਂ ਲੋਕ ਖੜੇ ਨੇ ਹੱਥ ਜੋੜ ਕੇ ਧੀਰਮੱਲ ਦੇ ਸਾਹਮਣੇ।
ਅਨਕ ਕਾਮਨਾ ਬਿਨੇ ਕਰੇ ਹੈ,
ਧੀਰਮੱਲ ਅੱਗੇ ਬੇਨਤੀਆਂ ਕਰ ਰਹੇ ਹਨ, ਆਪਣੀਆਂ ਕਾਮਨਾਵਾਂ ਪ੍ਰਗਟ ਕਰ ਰਹੇ ਨੇ।
ਸੁੰਦਰ ਵਸਤਰ ਵਿਭੂਖਣ ਪੈਰੇ,
ਸੋਹਣੇ ਕੱਪੜੇ ਪਾਏ ਨੇ ਧੀਰਮੱਲ ਨੇ, ਗਹਿਣੇ ਬੜੇ ਪਾਏ ਹੋਏ ਸਰੀਰ ਤੇ।
ਬੈਠੇ ਉਹ ਹਰ ਖਮਾਨ ਮਨ ਠਹਿਰੇ,
ਬੜਾ ਹਰ ਖਮਾਨ ਹੋ ਕੇ ਬੈਠਾ ਹੋਇਆ।
ਮੱਖਣ ਸ਼ਾਹ ਦਿਸ਼ਾ ਮੁਖ ਕਰਕੇ,
ਭਾਈ ਮੱਖਣ ਸ਼ਾਹ ਵੱਲ ਮੂੰਹ ਕਰਕੇ ਨੇ ਵੇਖਿਆ।
ਕੁਛ ਉਦਬੇਗ ਹਿਰਦੇ ਕੋ ਧਰਕੇ,
ਆਪਣੇ ਹਿਰਦੇ ਚ ਉਦਬੇਗ ਦਾ ਭਾਵ ਜਿਹੜਾ ਉਹ ਧਾਰਨ ਕੀਤਾ ਹੋਇਆ।
ਬੋਲਿਓ ਤੀਰ ਮੱਲ ਤਿਸ ਬੇਰੇ,
ਤੀਰ ਮੱਲ ਬੋਲਿਆ, ਇਹਦੇ ਹਿਰਦੇ ਚ ਕੁਝ ਘਬਰਾਹਟ ਜੀ ਵੀ ਸੀ ਧੀਰ ਮੱਲ ਦੇ, ਝੂਠਾ ਜੋ ਸੀ ਤੇ ਉਸ ਘਬਰਾਟ ਜੀ ਦੇ ਸਹਿਤ ਬੋਲਿਆ।
ਗੁਰ ਕਰਕੇ ਤੁਮ ਸਿੱਖ ਬਡੇਰੇ,
ਆਹੋ ਮੱਖਣ ਸ਼ਾਹ ਜੀ, ਮੱਖਣ ਸ਼ਾਹ ਸੋਚੇ ਵੀ ਸ਼ਾਇਦ ਉਹੀ ਗੱਲ ਕਹੇਗਾ ਹੁਣ ਜੋ ਮੈਂ ਚਾਹੁੰਦਾ, ਜੇ ਉਹੀ ਨੇ ਤਾਂ ਕਹਿਣ। ਪਰ ਧੀਰਮੱਲ ਬੋਲਿਆ, ਕਹਿੰਦਾ ਜੀ ਤੁਸੀਂ ਗੁਰੂ ਘਰ ਦੇ ਬੜੇ ਮਹਾਨ ਸਿੱਖ ਹੋ,
ਪਾਇਨ ਪਾਸ ਉਪਾਇਨ ਦੇਤੇ,
ਤੁਸੀਂ ਹਮੇਸ਼ਾ ਗੁਰੂ ਘਰ ਦੀਆਂ ਭੇਟਾਵਾਂ ਜਿਹੜੀਆਂ ਨੇ ਉਹ ਗੁਰੂ ਚਰਨਾਂ ਵਿੱਚ ਭੇਟਾ ਕਰਦੇ ਹੋ।
ਸਰਬ ਪ੍ਰਕਾਰ ਖੁਸ਼ੀ ਸਭ ਲੇਤੇ,
ਸਰਬ ਪ੍ਰਕਾਰ ਨਾਲ ਸਭ ਦੀ ਖੁਸ਼ੀ ਲੈਂਦੇ ਹੋ।
ਤਬ ਹੀ ਸਿਰੋ ਪਾਓ ਬੋਹ ਮੋਲੇ,
ਧੀਰਮੱਲ ਹੈ ਹੀ ਕੱਚਾ ਪਿੱਲਾ, ਕਹਿੰਦਾ ਸਿਰੇ ਪਾਓ ਲਿਆਓ ਵੀ ਛੇਤੀ, ਸਿਰੇ ਪਾਓ ਲਿਆਓ, ਭਾਈ ਮੱਖਣ ਸ਼ਾਹ ਨੂੰ ਸਿਰੇ ਪਾਓ ਦੇਈਏ ਗੁਰੂ ਘਰ ਵੱਲੋਂ।
ਦੀਨ ਸਿਆਨ ਮੇਵੜੇ ਬੋਲੇ,
ਮੇਵੜਾ ਉਸੇ ਵੇਲੇ ਸਿਰੇ ਪਾਓ ਲੈ ਆਇਆ।
ਹਿਮ ਜਾਨੀ ਤਿੰਨ ਸਭ ਮਨ ਮਾਏ,
ਭਾਈ ਮੱਖਣ ਸ਼ਾਹ ਨੇ ਪਛਾਣ ਲਿਆ ਵੀ ਇਹ ਝੂਠਾ, ਸਭ ਤੋਂ ਵੱਡਾ ਝੂਠਾ ਤਾਂ ਇਹੀ ਹੈ। ਪਹਿਲਾਂ ਸਿਰੇ ਤੇ ਹੀ ਆਏ ਨਾ ਮੱਖਣ ਸ਼ਾਹ ਜੀ, ਵੀ ਬਾਕੀਆਂ ਕੋਲ ਤਾਂ ਬਾਅਦ ਚ ਜਾਵਾਂਗੇ। ਵੇਖਿਆ ਵੀ ਸਭ ਤੋਂ ਝੂਠਾ ਦੰਭੀ ਤਾਂ ਇਹੀ ਹੈ।
ਬਹੁਤ ਭੇਟ ਪੁੰਨ ਆਨੇ ਪਾਏ,
ਹੁਣ ਧੀਰਮੱਲ ਆਪਣੇ ਚੇਲਿਆਂ ਨਾਲ ਥੋੜਾ ਜਿਹਾ ਇਸ਼ਾਰੇ ਚ ਗੱਲ ਕਰਦਾ, ਨਾਲੇ ਸੋਚਦਾ ਵੀ ਹੈ ਕਿ ਹੈ ਤਾਂ ਬੜਾ ਵੱਡਾ ਸ਼ਾਹੂਕਾਰ ਤੇ ਅਸ਼ਰਫੀਆਂ ਦੋ ਹੀ ਦਿੱਤੀਆਂ। ਸੁਣਿਆ ਸੀ ਵੀ 500 ਤਾਂ ਬੰਦਾ ਹੀ ਇਹਦੇ ਨਾਲ ਨੌਕਰ ਚੱਕਰ, ਦੋ ਅਸ਼ਰਫੀਆਂ ਹੀ ਲਿਆਇਆ ਕਿਸੇ ਨੇ। ਫਿਰ ਸੋਚਦਾ ਵੀ ਹਾਲੇ ਉਦਾਂ ਆਇਆ ਮਿਲਣ, ਭੇਟਾ ਤਾਂ ਬਾਅਦ ਚ ਲਿਆ ਕੇ ਭੇਟਾ ਕਰੇ। ਇਸ ਕਰਕੇ ਵੀ ਉਹਨੇ ਆਖਿਆ ਚੰਗਾ ਮਾਣ ਸਤਿਕਾਰ ਕਰੋ ਜਿੰਨਾ ਹੁੰਦਾ। ਹਾਂਜੀ,
ਅਬ ਤੋ ਮਸਤਕ ਟੇਕਣ ਆਇਓ,
ਮੱਥਾ ਟੇਕਣ ਹੀ ਆਇਆ, ਭੇਟਾ ਤਾਂ ਹਾਲੇ ਬਾਅਦ ਚ ਲਿਆਵੇਗਾ।
ਪੁੰਨ ਦੇ ਹੈ ਤਨ ਜੇਤਕ ਲਿਆਇਓ,
ਜਿੰਨਾ ਧਨ ਲਿਆਇਆ ਉਹ ਬਾਅਦ ਵਿਚ ਭੇਟਾ ਕਰੇਗਾ। ਵੇਖੋ ਜਿਹੜਾ ਮੱਥਾ ਟੇਕਣ ਵਾਸਤੇ ਦੋ ਅਸ਼ਰਫੀਆਂ ਦੇ ਰਿਹਾ ਸੋਨੇ ਦੀਆਂ, ਤੇ ਜਿਹੜੀ ਭੇਟਾ ਹੋਵੇਗੀ ਉਹ ਕਿੰਨੀ ਹੋਣੀ। ਕਹਿੰਦਾ ਉਹ ਵੀ ਆ ਜਾਏਗੀ ਬਾਅਦ ਵਿੱਚ।
ਹੈ ਇਹ ਬਡੋ ਦੀਨ ਕੁਛ ਥੋੜਾ,
ਬੰਦਾ ਬੜਾ ਵੱਡਾ ਹੈ, ਸ਼ਾਹੂਕਾਰ ਹੈ ਬੜਾ ਤਗੜਾ, ਤੇ ਇਹਨੇ ਤਾਂ ਇਹ ਹਾਲੇ ਥੋੜੀਆਂ ਹੀ ਪਿਟਾਵਾਂ ਲਿਆਂਦੀਆਂ ਨੇ।
ਰਹਿ ਦਿਨ ਕਿਤਕ ਅਰਪ ਹੈ ਔਰਾ,
ਹਾਲੇ ਕੁਝ ਦਿਨ ਰਹਿਣਾ ਇੱਥੇ ਤੇ ਬਾਅਦ ਵਿੱਚ ਇਹ ਲਿਆ ਕੇ ਸਾਰੀਆਂ ਪਿਟਾਵਾਂ ਭੇਟ ਕਰੇਗਾ।
ਯਾਂ ਤੇ ਸਭ ਬਿਦ ਮਧੁਰ ਗਿਰਾ ਕੇ,
ਇਸ ਕਰਕੇ ਸਾਰੇ ਮਿੱਠਾ ਮਿੱਠਾ ਬੋਲਦੇ ਨੇ ਇਹਦੇ ਨਾਲ। ਜੇ ਹੁੰਦਾ ਵੀ ਬਸ ਇਹਨੇ ਇਹੀ ਕੁਝ ਭੇਟ ਕਰਨਾ ਤੇ ਫਿਰ ਉਸੇ ਵੇਲੇ ਕਹਿਣਾ ਸੀ ਵੀ ਜਾਓ, ਕੋਈ ਲੋੜ ਨੀ ਸਿਰੇ ਪਾਓ ਦੀ। ਉਹ ਸੋਚਦੇ ਹੈ ਵੀ ਹਾਲੇ ਤਾਂ ਆਇਆ ਹੁਣੇ ਤੇ ਦਰਸ਼ਨ ਭੇਟਾ ਹੀ ਕਰ ਰਿਹਾ, ਬਾਕੀ ਤਾਂ ਬਾਅਦ ਚ ਲਿਆਵੇਗਾ, ਇਸ ਕਰਕੇ ਮਿੱਠਾ ਮਿੱਠਾ ਬੋਲਦੇ ਨੇ ਲਾਲਚੀ ਹੋਏ।
ਉਪਦੇਸ਼ ਤਨ ਹਿਤ ਜਿਮ ਦੇ ਇਹ,
ਹੋਰ ਉਪਦੇਸ਼ ਕਰਦੇ, ਕਹਿੰਦੇ ਜੀ ਉਪਦੇਸ਼ ਦਿੰਦੇ ਆ ਵੀ ਇਹੋ ਜਿਹਾ ਉਪਦੇਸ਼ ਵੀ ਜਿਹਨੂੰ ਸੁਣ ਕੇ ਪ੍ਰਭਾਵਿਤ ਹੋਵੇ ਮੱਖਣ ਸ਼ਾਹ। ਹੁਣ ਖਾਲੀ ਬੰਦੂਕ ਜਿੰਨੀ ਮਰਜ਼ੀ ਚਲਾਈ ਜੋ, ਟਿਕਾਣੇ ਥੋੜੀ ਵੱਜਣੀ, ਗੋਲੀ ਨੀ ਜਦੋਂ ਹੈ ਵਿੱਚ। ਖਾਲੀ ਬੰਦੂਕ ਤਾਂ ਡਾਂਗ ਨਾਲੋਂ ਵੀ ਭੈੜੀ ਹੈ, ਉਹ ਕਿਸੇ ਕੰਮ ਨਹੀਂ ਆਉਂਦੀ। ਖਾਲੀ ਬੰਦੂਕ ਦਾ ਕਿਆ ਕੰਮ, ਉਹਨੂੰ ਤਾਂ ਸਿਆਣੇ ਕਹਿੰਦੇ ਵੀ ਤਾਂ ਡਾਂਗ ਨਾਲੋਂ ਵੀ ਭੈੜੀ, ਹਾਲੇ ਡਾਂਗ ਫਿਰ ਵੀ ਰੱਖਿਆ ਕਰੇਗੀ, ਖਾਲੀ ਬੰਦੂਕ ਨੇ ਕੀ ਕਰਨਾ। ਹੁਣ ਜੇ ਕਮਾਈ ਨਹੀਂ ਸੀ, ਉਪਦੇਸ਼ ਤਾਂ ਦੇ ਰਹੇ ਨੇ ਬੜੇ ਪਿਆਰੇ ਪਿਆਰੇ, ਗੱਲਾਂ ਵੀ ਕਹਿ ਰਹੇ ਨੇ, ਜਾਣਦੇ ਵੀ ਨੇ ਗੁਰੂ ਘਰ ਚ ਕੀ ਉਪਦੇਸ਼ ਹੁੰਦਾ, ਪਰ ਮੱਖਣ ਸ਼ਾਹ ਤੇ ਉਹਦਾ ਕੋਈ ਪ੍ਰਭਾਵ ਨਹੀਂ ਪਿਆ ਪੈਂਦਾ। ਹਾਂਜੀ,
ਮੱਖਣ ਸ਼ਾਹ ਚੈਤ ਬੋ ਸੋਈ,
ਮੱਖਣ ਸ਼ਾਹ ਦੇ ਵੱਲ ਪੂਰਾ ਧਿਆਨ ਇਹਨਾਂ ਨੇ ਲਾਇਆ ਹੋਇਆ, ਉਹਨੂੰ ਪੂਰਾ ਪ੍ਰਭਾਵਿਤ ਕਰਨ ਚ ਲੱਗੇ ਹੋਏ ਨੇ।
ਪਤਾ ਜਹਾਜ਼ ਕੇਰ ਦੇ ਕੋਈ,
ਹੁਣ ਮੱਖਣ ਸ਼ਾਹ ਦਾ ਧਿਆਨ ਲੱਗਾ ਹੋਇਆ ਵੀ ਕੋਈ ਤਾਂ ਦੱਸੇ ਇਹਨਾਂ ਵਿੱਚੋਂ ਕਿ ਮੈਂ ਤੇਰਾ ਜਹਾਜ਼ ਬੰਨੇ ਲਾਇਆ ਸੀ, ਮੈਂ ਤੇਰਾ ਬੇੜਾ ਬੰਨੇ ਲਾਇਆ ਸੀ, ਉਹ ਕੌਣ ਹੈ ਇਹਨਾਂ ਵਿੱਚੋਂ ਜੋ ਮੈਨੂੰ ਦੱਸੇ।
ਹਿਰਦੇ ਵਿਚਾਰਤ ਪਾਇਸ ਪਾਏ,
ਜਦੋਂ ਧੀਰਮਲ ਹੋਰ ਕੁਝ ਨਾ ਦੱਸ ਸਕਿਆ ਫਿਰ ਭਾਈ ਮੱਖਣ ਸ਼ਾਹ ਮਨ ਚ ਸੋਚਦਾ,
ਇਹ ਤੋਂ ਸਭ ਤੇ ਵੱਡਾ ਕਹਾਏ,
ਇਹਨਾਂ ਸਾਰਿਆਂ ਵਿੱਚ ਸਭ ਤੋਂ ਵੱਡਾ ਇਹੀ ਕਹਾਉਂਦਾ ਇੱਥੇ।
ਦੇਸ਼ ਅਨੇਕਨ ਕੇ ਨਰ ਆਵੇ,
ਅਨੇਕਾਂ ਦੇਸ਼ਾਂ ਦੇ ਨਰ ਇੱਥੇ ਇਹਦੇ ਕੋਲ ਚੱਲ ਕੇ ਆ ਰਹੇ ਨੇ।
ਇਸ ਕੇ ਚਰਨਨ ਸੀਸ ਝੁਕਾਵੇ,
ਇਹਦੇ ਪੈਰਾਂ ਵਿੱਚ ਆ ਕੇ ਸੀਸ ਝੁਕਾਉਂਦੇ ਹਨ।
ਗਾਦੀ ਦੀਏ ਜਬ ਗੁਰ ਹਰ ਰਾਏ,
ਮੰਨ ਲਈਏ ਵੀ ਜੇ ਇਹਨੂੰ ਗੁਰੂ ਸਾਹਿਬ ਨੇ ਗੱਦੀ ਦਿੱਤੀ ਹੋਵੇ,
ਇਸ ਕੇ ਮਾਨ ਰੱਖ ਨੇ ਪਾਏ,
ਇਹਦਾ ਮਾਣ ਰੱਖਣ ਵਾਸਤੇ ਉਦੋਂ ਕੁਝ ਸਿੱਖੀ ਸੇਵਕੀ ਇਹਦੇ ਕੋਲ ਜਾਂਦੀ ਵੀ ਰਹੀ ਹੈ ਪਹਿਲਾਂ ਜਦੋਂ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੱਦੀ ਪ੍ਰਾਪਤ ਹੋਈ ਸੀ।
ਕਿਤਕ ਦੇਸ਼ ਸਿੱਖਨ ਕੇ ਦੀਨ,
ਕਿਤਕ ਦੇਸ਼ਾਂ ਦੇ ਸਿੱਖ ਧੀਰਮਲ ਨੂੰ ਵੀ ਆਪਣਾ ਇਸ਼ਟ ਮੰਨਣ ਲੱਗ ਪਏ ਸਨ।
ਸੋ ਮਾਨੇ ਕਰ ਗੁਰੂ ਪ੍ਰਬੀਨ,
ਗੁਰੂ ਜਾਣ ਕੇ ਪੂਜਦੇ ਨੇ ਧੀਰਮਲ ਨੂੰ।
ਗੁਰੂ ਹੋਤੇ ਜਬ ਵਿਦਤ ਸ਼ਰੀਰ,
ਸਤਿਗੁਰੂ ਜੀ ਆਪ ਸਰੀਰ ਕਰਕੇ ਹਾਜ਼ਰ ਸਨ,
ਤਬ ਪੀ ਬਹੁਤ ਜੋ ਮਾਨੁਖ ਪੀਰ,
ਵੀ ਕਾਫੀ ਬੰਦੇ ਧੀਰਮਲ ਕੋਲ ਕਰਤਾਰਪੁਰੇ ਜਾਂਦੇ ਸਨ।
ਦੇ ਦੇ ਭੇਟ ਉਪਾਸਨ ਕਰਈ,
ਭੇਟਾਵਾਂ ਭੇਟ ਕਰਕੇ ਇਹਦੀ ਉਪਾਸ਼ਨਾ ਕਰਦੇ ਸਨ।
ਐਸ਼ਵਰਜ ਵਿਖੇ ਬਡੋ ਭਰਪੂਰਈ,
ਧਨ ਤੇ ਐਸ਼ਵਰਜ ਵਿੱਚ ਧੀਰਮਲ ਕਾਫੀ ਭਰਪੂਰ ਹੈ।
ਮੋਏ ਨਦੀ ਨਸ ਪਤਾ ਜਹਾਜ਼,
ਪਰ ਮੈਨੂੰ ਇਹਨੇ ਜਹਾਜ਼ ਦਾ ਪਤਾ ਨਹੀਂ ਦੱਸਿਆ, ਮੈਨੂੰ ਉਹ ਜਹਾਜ਼ ਵਾਲੀ ਗੱਲ ਇਹਨੇ ਹਾਲੇ ਨਹੀਂ ਦੱਸੀ।
ਸਰਤਾ ਪਤ ਮੈਂ ਰਾਖਸ ਲਾਜ,
ਕਿਵੇਂ ਉਸ ਸਮੁੰਦਰ ਵਿੱਚ ਮੇਰੀ ਲਾਜ ਸਾਹਿਬ ਨੇ ਰੱਖੀ ਹੈ।
ਕਿਉਂ ਨਾ ਅਮਾਨਤ ਆਪਣੀ ਲੀਨ,
ਕਿਉਂ ਆਪਣੀ ਅਮਾਨਤ ਇਹਨਾਂ ਨੇ ਨਹੀਂ ਲਈ।
ਕਰਿਓ ਕਾਜ ਮੁਝ ਕੋ ਲਖ ਦੀਨ,
ਮੈਨੂੰ ਇਹਨਾਂ ਨੇ ਦੀਨ ਜਾਣ ਕੇ ਮੇਰਾ ਕਾਰਜ ਕੀਤਾ ਸੀ।
ਗੁਰੂ ਏਹੀ ਲੀਨਸ ਗੁਰਿਆਈ,
ਇਹੀ ਗੁਰੂ ਹੁੰਦੇ ਇਹਨਾਂ ਨੇ ਗੁਰਿਆਈ ਲਈ ਹੁੰਦੀ ਤੇ ਫਿਰ ਮੈਨੂੰ ਸਭ ਕੁਝ ਇਹਨਾਂ ਨੇ ਦੱਸ ਦੇਣਾ ਸੀ।
ਇਹ ਨਿਸ਼ਚਾ ਕਿਮ ਮਮ ਠਹਿਰਾਈ,
ਮੇਰਾ ਨਿਸ਼ਚਾ ਨਹੀਂ ਹੁਣ ਬੱਝ ਸਕਦਾ ਵੀ ਇਹੀ ਗੁਰੂ ਹੈ। ਜੇ ਹੁੰਦਾ ਇਹੀ ਗੁਰੂ ਹੁੰਦੇ ਤਾਂ ਮੇਰੀ ਇੱਛਾ ਦੱਸਦੇ, ਮੈਨੂੰ ਮੇਰੀ ਇੱਛਾ ਜੋ ਮਨ ਚ ਕਾਮਨਾ ਲੈ ਕੇ ਆਇਆ ਪੂਰੀ ਕਰਦੇ। ਪਰ ਇਹ ਗੁਰੂ ਨਹੀਂ ਹੋ ਸਕਦੇ। ਮੈਂ ਹੁਣ ਕਿਵੇਂ ਨਿਸ਼ਚਾ ਕਰ ਲਵਾਂ ਇਹਨਾਂ ਤੇ ਕਿ ਇਹ ਗੁਰੂ ਹਨ?
ਯਾ ਉਸਤਤ ਕੋ ਕਰਤ ਕਨੇਰੇ,
ਸਭ ਲੋਕ ਇਹਦੀ ਉਸਤਤ ਕਰ ਰਹੇ ਨੇ ਪਰ ਮੈਨੂੰ ਇਹ ਗੁਰੂ ਨਹੀਂ ਪਿਆ ਜਾਪਦਾ, ਮੈਨੂੰ ਨਹੀਂ ਲੱਗਦਾ, ਨਾ ਮੇਰੇ ਮਨ ਚ ਨਿਸ਼ਚਾ ਬੱਝਦਾ ਵੀ ਇਹੀ ਗੁਰੂ ਨੇ।
ਨਾ ਇਹ ਪਰਤ ਪ੍ਰਤੀਤ ਸੁਮੇਰੇ,
ਮੇਰੇ ਮਨ ਚ ਪ੍ਰਤੀਤ ਨਹੀਂ ਪਿਆਉਂਦੀ, ਭਰੋਸਾ ਨਹੀਂ ਪਿਆਉਂਦਾ।
ਮਮ ਅੰਤਰ ਕੀ ਗਤ ਨੇ ਜਾਣੀ,
ਮੇਰੇ ਅੰਦਰ ਦੀ ਗਤ ਇਹਨਾਂ ਨੇ ਨਹੀਂ ਜਾਣੀ, ਮੇਰੇ ਅੰਦਰ ਦੀ ਹਾਲਤ ਇਹਨਾਂ ਨੇ ਨਹੀਂ ਜਾਣੀ।
ਤੈ ਸਹਾਏ ਕੀ ਕਿਮ ਲਿਓ ਮਾਨੀ,
ਮੈਂ ਕਿਵੇਂ ਮੰਨ ਲਵਾਂ ਵੀ ਇਹਨਾਂ ਨੇ ਸਹਾਇਤਾ ਕੀਤੀ ਸੀ ਉੱਥੇ ਸਮੁੰਦਰ ਵਿੱਚ, ਜੇ ਮੇਰੇ ਮਨ ਦੀ ਇਹਨਾਂ ਨੇ ਜਾਣੀ ਨਹੀਂ ਤੇ ਉੱਥੇ ਇੱਥੇ ਕੋਲ ਬੈਠਿਆ ਨਹੀਂ ਜਾਣੀ, ਤੇ ਸਮੁੰਦਰ ਵਿੱਚ ਜਦੋਂ ਮੈਂ ਅਰਦਾਸ ਕੀਤੀ ਉੱਥੇ ਕਿਵੇਂ ਇਹਨੇ ਜਾਣ ਲਈ ਹੋਵੇਗੀ? ਵੀ ਇੱਥੇ ਕੋਲ ਬੈਠਿਆ ਮੇਰੇ ਮਨ ਦੀ ਨਹੀਂ ਜਾਣੀ, ਉੱਥੇ ਸੈਂਕੜੇ ਮੀਲਾਂ ਦੇ ਪੰਧ ਤੇ ਕਿਵੇਂ ਜਾਣੀ ਹੋਵੇਗੀ?
ਗੁਰਤਾ ਮੈਂ ਸੰਸੇ ਇਸ ਮਾਈ,
ਮੇਰੇ ਮਨ ਵਿੱਚ ਸੰਸਾ ਹੈ ਪੱਕਾ ਇਹਦੇ ਪ੍ਰਤੀ, ਇਹ ਗੁਰੂ ਨਹੀਂ ਹੋ ਸਕਦਾ। ਫੈਸਲਾ ਕਰ ਲਿਆ ਭਾਈ ਮੱਖਣ ਸ਼ਾਹ ਨੇ ਵੀ ਇਹ ਗੁਰਤਾ ਨੂੰ ਪ੍ਰਾਪਤ ਨਹੀਂ ਹੋ ਸਕਦਾ।
ਜੋਤ ਪ੍ਰਕਾਸ਼ਿਤ ਮੁਖ ਪਰ ਨਾਈ,
ਜੇ ਗੁਰਤਾ ਹੁੰਦੀ ਤੇ ਇਹਦੇ ਦਰਸ਼ਨ ਕਰਕੇ ਹੀ ਮੇਰੇ ਹਿਰਦੇ ਨੂੰ ਠੰਡ ਪੈ ਜਾਣੀ ਸੀ। ਇਹਦੇ ਚਿਹਰੇ ਤੇ ਤਾਂ ਕੋਈ ਜੋਤ ਵੀ ਪ੍ਰਕਾਸ਼ ਨਹੀਂ ਰਹੀ, ਚਿਹਰੇ ਦੇ ਉੱਤੇ ਏਦਾਂ ਜਿਵੇਂ ਹਵਾਈ ਜੀ ਉੱਡੀ ਹੁੰਦੀ ਹੈ, ਚਿਹਰੇ ਤੇ ਕੋਈ ਕ੍ਰਾਂਤੀ ਨਹੀਂ, ਚਿਹਰੇ ਤੇ ਕੋਈ ਜਲਾਲ ਨਹੀਂ ਇਹਨਾਂ ਦੇ।
ਪਇਓ ਦੀਨ ਮਨ ਮੱਖਣ ਸ਼ਾਹ,
ਭਾਈ ਮੱਖਣ ਸ਼ਾਹ ਬੜਾ ਦੁਖੀ ਵੀ ਹੋਇਆ ਮਨ ਚ, ਜਦੋਂ ਬੰਦਾ ਆਸ ਲੈ ਕੇ ਆਇਆ ਹੋਵੇ ਤੇ ਆਸ ਪੂਰੀ ਨਾ ਹੋਵੇ, ਮਨ ਚ ਦੁਖੀ ਵੀ ਹੋਇਆ।
ਪੂਰ ਮਨੋਰਥ ਹੋਇਓ ਨਾ,
ਮੈਂ ਆਸ ਲੈ ਕੇ ਆਇਆ ਸੀ ਕਿ ਸ਼ਾਇਦ ਇੱਥੇ ਮੇਰੀ ਆਸ ਪੂਰੀ ਹੋਵੇਗੀ ਪਰ ਮੇਰਾ ਮਨੋਰਥ ਪੂਰਾ ਨਹੀਂ ਹੋਇਆ।
ਮਧੁਰ ਗਿਰਾ ਬੋਲੇ ਹੋ ਕਰ ਜੋਰੀ,
ਭਾਈ ਮੱਖਣ ਸ਼ਾਹ ਜੀ ਬੋਲੇ ਉਸ ਵਕਤ,
ਆਇਸ ਦਿਓ ਦਰਸਾਉ ਬਹੋਰੀ,
ਕਹਿੰਦੇ ਚੰਗਾ ਬਾਬਾ ਧੀਰ ਮੱਲ ਜੀ ਆਗਿਆ ਦਿਓ ਮੈਨੂੰ, ਫਿਰ ਆਵਾਂਗਾ ਤੁਹਾਡੇ ਦਰਸ਼ਨਾਂ ਨੂੰ ਜੇ ਲੋੜ ਪਈ ਤਾਂ। ਹਾਂਜੀ,
ਮਸਤਕ ਟੇਕ ਉਠਨ ਪਾ ਤਿਆਰ,
ਮੱਥਾ ਟੇਕਿਆ ਧੀਰ ਮੱਲ ਨੂੰ ਤੇ ਭਾਈ ਮੱਖਣ ਸ਼ਾਹ ਜੀ ਉੱਠ ਕੇ ਤਿਆਰ ਹੋਏ ਜਾਣ ਲਈ।
ਧੀਰ ਮੱਲ ਨਿਜ ਹੱਥ ਪਸਾਰ,
ਧੀਰ ਮੱਲ ਨੇ ਲਾਗੇ ਇੱਕ ਟੋਕਰਾ ਜਿਹਾ ਰੱਖਿਆ ਹੋਇਆ ਮਠਿਆਈ ਦਾ ਭਰਿਆ, ਕਹਿੰਦਾ ਠਹਿਰੋ ਸ਼ਾਹ ਜੀ ਆ ਪ੍ਰਸ਼ਾਦ ਲੈ ਕੇ ਜਾਓ।
ਮਧੁਰ ਪ੍ਰਸ਼ਾਦ ਦੇਹੋ ਕਹਿ ਬੈਨ,
ਉਹ ਮਿੱਠਾ ਜਾ ਕੋਈ ਮਠਿਆਈ ਦਾ ਪ੍ਰਸ਼ਾਦ ਸੀ ਉਹ ਦਿੱਤਾ।
ਗੁਰੂ ਸਹਾਏ ਤੁਮੇ ਦਿਨ ਰੈਨ,
ਨਾਲੇ ਜਾਂਦਿਆਂ ਸੀਸ ਦਿੱਤੀ, ਗੁਰੂ ਤੇਰੀ ਰਾਤ ਦਿਨ ਸਹਾਇਤਾ ਕਰੇ, ਗੁਰੂ ਤੇਰੀ ਰਾਤ ਦਿਨ ਸਹਾਇਤਾ ਕਰੇ, ਇਹ ਬਚਨ ਕਿਹਾ ਧੀਰ ਮੱਲ ਨੇ।
ਬੰਧਨ ਕਰ ਨਿਕ ਸਿਓ ਤਿਸ ਡੇਰੇ,
ਇਹ ਉਹੀ ਧੀਰ ਮੱਲ ਹੈ ਨਾ ਜਦੋਂ ਇਹਦਾ ਜਨਮ ਹੋਇਆ ਸੀ ਨਾ, ਤੇ ਛੇਵੇਂ ਪਾਤਸ਼ਾਹ ਨੂੰ ਜਾ ਕੇ ਸੇਵਾਦਾਰਾਂ ਦੱਸਿਆ, ਕਰਤਾਰਪੁਰ ਹੀ ਜੰਮਿਆ ਸੀ ਬਾਬੇ ਗੁਰਦਿੱਤੇ ਦੇ ਘਰੇ, ਤੇ ਸੇਵਾਦਾਰਾਂ ਦੱਸਿਆ ਮਹਾਰਾਜ ਜੀ ਪੋਤਰਾ ਆਇਆ ਆਪ ਜੀ ਦੇ ਗ੍ਰਹਿ ਵਿਖੇ, ਤੇ ਪਾਤਸ਼ਾਹ ਕਹਿੰਦੇ ਚੰਗਾ, ਪਹਿਲਾਂ ਤਾਇਆ ਬਣ ਕੇ ਆਇਆ ਸੀ ਹੁਣ ਪੋਤਰਾ ਬਣ ਕੇ ਆ ਗਿਆ, ਤਾਇਆ ਵੀ ਇਹੀ ਸੀ ਪ੍ਰਿਥੀ ਚੰਦ, ਉਹੀ ਆ ਗਿਆ ਦੁਬਾਰਾ, ਹੁਣ ਪੋਤਰਾ ਬਣ ਕੇ ਆ ਗਿਆ। ਖੈਰ ਧੀਰ ਮੱਲ ਦੇ ਕੋਲੋਂ ਭਾਈ ਮੱਖਣ ਸ਼ਾਹ ਜੀ ਗਏ,
ਅਪਰ ਜਾਏ ਸੋਡੀ ਸਭ ਹੇਰੇ,
ਬਾਕੀ ਵੀ ਜਿਹੜੀਆਂ ਮੰਜੀਆਂ ਲੱਗੀਆਂ ਹੋਈਆਂ ਉਹ ਵੀ ਬੜੇ ਉਤਾਵਲੇ ਚ ਹੋਏ ਬੈਠੇ ਵੀ ਮੱਖਣ ਸ਼ਾਹ ਉੱਧਰ ਚਲਾ ਗਿਆ ਸਾਡੇ ਵੱਲੇ ਨਹੀਂ ਆਇਆ, ਉਡੀਕਦੇ ਪਏ ਨੇ ਵੀ ਛੇਤੀ ਆਉਣ, ਝਾਤ ਉਧਰਲੇ ਪਾਸੇ ਹੀ ਹੈ, ਨੌਕਰ ਭੇਜਦੇ ਵੇਖੋ ਬਾਹਰ ਜਾ ਕੇ ਆਉਂਦਾ ਕੋਈ, ਵੀ ਜੇ ਆਉਂਦਾ ਤੇ ਅਸੀਂ ਤਿਆਰੀ ਕਰਕੇ ਉਸ ਹਿਸਾਬ ਨਾਲ ਬਹਿ ਜਾਈਏ ਵੀ ਗੁਰੂ ਆ, ਨਹੀਂ ਤਾਂ ਉਦਾਂ ਆਰਾਮ ਪਰੋਸ਼ ਨੇ, ਕਿੱਦਾਂ ਦੇ ਹਾਲਤ ਵਿੱਚ ਨੇ ਕਿੱਦਾਂ ਦੇ ਨਹੀਂ। ਖੈਰ ਉਹ ਸਾਰੇ ਸੋਢੀਆਂ ਨੂੰ ਬਾਈ ਮੱਖਣ ਸ਼ਾਹ ਜੀ ਮਿਲਣ ਵਾਸਤੇ ਜਾ ਰਹੇ ਨੇ।
ਜੁਗ ਜੁਗ ਮੋਹਰ ਅਗਾਰੀ ਧਰਕੇ,
ਦੋ ਦੋ ਮੋਹਰਾਂ ਸਾਰਿਆਂ ਦੇ ਅੱਗੇ ਰੱਖਦੇ ਨੇ,
ਸਭ ਕੇ ਪਾਇਨ ਬੰਧਨ ਕਰਕੇ,
ਸਭ ਨੂੰ ਨਮਸਕਾਰ ਵੀ ਕਰਦੇ ਭਾਈ ਮੱਖਣ ਸ਼ਾਹ ਜੀ।
ਬਾਛਾ ਕਰਤ ਹਿਰਦੇ ਮੈਂ ਤੀਰ,
ਮਨ ਵਿੱਚ ਇੱਛਾ ਰੱਖਦੇ ਭਾਈ ਮੱਖਣ ਸ਼ਾਹ ਜੀ,
ਦੇਹ ਪਤਾ ਕੋ ਜਲਦ ਗੰਭੀਰ,
ਮਹਾਰਾਜ ਕੌਣ ਹੈ ਆਪ ਜੀ ਵਿੱਚੋਂ ਜੋ ਮੈਨੂੰ ਪਤਾ ਦੱਸ ਦੇਵੇ, ਜੋ ਮੈਂ ਸੋਚ ਰਿਹਾ ਉਹ ਦੱਸ ਦੇਵੇ, ਕੌਣ ਹੈ ਆਪ ਜੀ ਵਿੱਚੋਂ ਇਹ ਮਨ ਹੀ ਮਨ ਰਜੋਈਆਂ ਕਰਦੇ ਨੇ।
ਮੋਤੇ ਲੇ ਅਮਾਨਤ ਆਪ,
ਮੇਰੇ ਕੋਲੋਂ ਆਪ ਕਹਿ ਕੇ ਆਪਣੀ ਅਮਾਨਤ ਲੈ ਲੈਣ।
ਜੋ ਗੁਰਤਾ ਕੋ ਧਰੇ ਪ੍ਰਤਾਪ,
ਜਿਹਨਾਂ ਕੋਲ ਗੁਰਤਾ ਦਾ ਪ੍ਰਤਾਪ ਹੈ ਉਹ ਆਪ ਕਹਿ ਕੇ ਮੇਰੇ ਕੋਲੋਂ ਆਪਣੀ ਭੇਟ ਲੈ ਲੈਣ।
ਨੈ ਕਿਨੂੰ ਇਹ ਬਾਤ ਜਨਾਈ,
ਪਰ ਉਹਨਾਂ ਚੋਂ 22 ਮੰਜੀਆਂ ਵਾਲਿਆਂ ਕੋਲ ਸਾਰਿਆਂ ਕੋਲ ਜਾਈ ਜਾਂਦੇ, ਕੋਈ ਵੀ ਗੱਲ ਨਹੀਂ ਜਣਾ ਰਿਹਾ, ਕੋਈ ਵੀ ਮੱਖਣ ਸ਼ਾਹ ਦੇ ਦਿਲ ਦੀ ਨਹੀਂ ਪਿਆ ਦੱਸਦਾ।
ਹਮ ਜਹਾਜ ਤੋਂ ਦੀਨ ਲੰਘਾਈ,
ਕੋਈ ਨਹੀਂ ਪਿਆ ਬੋਲਦਾ ਮੱਖਣ ਸ਼ਾਹ ਅਸਾਂ ਤੇਰਾ ਜਹਾਜ ਲੰਘਾਇਆ ਸੀ ਪਾਰ, ਅਸਾਂ ਤੇਰਾ ਜਹਾਜ ਲਾਇਆ ਸੀ ਬੰਨੇ, ਕੋਈ ਨਹੀਂ ਪਿਆ ਆਖਦਾ।
ਸਾਦਰ ਸੋਢੀ ਸਭ ਬੈਠਾਵੇ,
ਜਿੱਥੇ ਜਾਂਦੇ ਭਾਈ ਮੱਖਣ ਸ਼ਾਹ ਸੋਢੀ ਸਭ ਨੂੰ ਸਤਿਕਾਰ ਨਾਲ ਬਿਠਾਉਂਦੇ ਨੇ।
ਸਹਿਤ ਬੇਅੰਗ ਨਿਜ ਉਸਤਤ ਸੁਣਾਵੇ,
ਔਰ ਪੂਰੇ ਵਿਅੰਗ ਸਹਿਤ ਆਪਣੇ ਉਸਤਤ ਕਰਦੇ ਹਨ।
ਬਾਕ ਖੁਸ਼ੀ ਕੇ ਕਹੇ ਕਨੇਰੇ,
ਔਰ ਆਨੇ ਬਹਾਨੇ ਕਿਸੇ ਤਰੀਕੇ ਆਪਣੀ ਗੱਲ ਚਲਾਉਂਦੇ ਜਿਹਦੇ ਚ ਇਹਨਾਂ ਦੀ ਉਸਤਤ ਹੁੰਦੀ ਹੈ।
ਸਿਰੋ ਪਾਓ ਦੇ ਮੋਲ ਬਡੇਰੇ,
ਬਹੁ ਮੁੱਲਾ ਸਿਰੇ ਪਾਓ ਮੰਗਾਉਂਦੇ ਉਹ ਭਾਈ ਮੱਖਣ ਸ਼ਾਹ ਨੂੰ ਦਿੰਦੇ ਨੇ।
ਹਮਰੋ ਸਿੱਖ ਸੇਵਕ ਤੂੰ ਪਾਰਾ,
ਨਾਲ ਕਹਿੰਦੇ ਮੱਖਣ ਸ਼ਾਹ ਤੂੰ ਸਾਡਾ ਸਿੱਖ ਹੈ, ਤੂੰ ਬੜਾ ਭਾਰਾ ਸਿੱਖ ਹੈ, ਸਾਡਾ ਵੱਡਾ ਸਿੱਖ ਹੈ।
ਗੁਰ ਦੀਨਸ ਤੁਝ ਦਰਬ ਉਧਾਰਾ,
ਤੈਨੂੰ ਗੁਰੂ ਨੇ ਬੜਾ ਪੈਸਾ ਦਿੱਤਾ। ਮੁੜ ਘੁੜ ਕੇ ਉੱਥੇ ਆ ਜਾਂਦੀ ਹੈ ਗੱਲ, ਤੈਨੂੰ ਗੁਰੂ ਨੇ ਬੜਾ ਪੈਸਾ ਦਿੱਤਾ, ਬੜਾ ਧਨ ਦਿੱਤਾ, ਯਾਨੀ ਕਿ ਬੜਾ ਧਨ ਪੈਸਾ ਦਿੱਤਾ। ਅਗਲੀ ਗੱਲ ਨੀ ਕਹਿੰਦੇ ਵੀ ਮੱਖਣ ਸ਼ਾਹ ਆਪ ਹੀ ਸਮਝੇ ਵੀ ਉਹਦੇ ਚ ਥੋੜਾ ਬਹੁਤਾ ਸਾਨੂੰ ਵੀ ਦੇ, ਇਹ ਨੀ ਪੇ ਕਹਿੰਦੇ, ਉਦਾਂ ਕਹੀ ਜਾਂਦੇ ਤੈਨੂੰ ਗੁਰੂ ਨੇ ਬੜਾ ਪੈਸਾ ਦਿੱਤਾ ਹੈ।
ਸਿੱਖੀ ਕੋ ਨਿਰਬਾਹ ਕਰੰਤਾ,
ਗੁਰੂ ਕੀ ਸਿੱਖੀ ਨੂੰ ਪਾਲਦਾ ਤੇ ਸਿੱਖੀ ਦਾ ਨਿਰਬਾਹ ਕਰਦਾ।
ਸਾਧ ਸਾਧ ਤੁਝ ਬੜ ਬੁੱਧੀਵੰਤਾ,
ਸਬਾਸ਼ ਹੈ ਮੱਖਣ ਸ਼ਾਹ ਤੇਰੇ ਸਬਾਸ਼ ਹੈ, ਤੂੰ ਬੜਾ ਹੀ ਸਿਆਣਾ, ਤੂੰ ਬੜਾ ਹੀ ਬੁੱਧੀਮਾਨ ਹੈ।
ਦਰਸ਼ਨ ਕਰਨ ਦੂਰ ਤੇ ਆਇਓ,
ਬੜੀ ਦੂਰੋਂ ਚੱਲ ਕੇ ਆਇਆ ਸਾਡੇ ਦਰਸ਼ਨ ਕਰਨ ਲਈ,
ਸਭ ਪਰਿਵਾਰ ਸੰਗ ਹੀ ਲਿਆਇਓ,
ਆਪਣਾ ਪਰਿਵਾਰ ਲੈ ਕੇ ਆਇਆ ਨਾਲੇ, ਬੜੀ ਵੱਡੀ ਖੁਸ਼ੀ ਦੀ ਗੱਲ ਹੈ।
ਇਤਿਆਦਕ ਮੁਖ ਮਧੁਰ ਬਚਨਾ,
ਮਿੱਠੇ ਮਿੱਠੇ ਬੋਲ ਬੋਲਦੇ, ਸਾਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ।
ਕਹਿ ਕਰ ਸਿੱਖ ਕੋ ਕਰੇ ਪ੍ਰਸੰਨਾ,
ਕਹਿ ਕਹਿ ਕੇ ਗੱਲਾਂ ਪ੍ਰਸੰਨ ਕਰਦੇ, ਪਰ ਜੋ ਮੱਖਣ ਸ਼ਾਹ ਸੁਣ ਕੇ ਪ੍ਰਸੰਨ ਹੋਣਾ ਚਾਹੁੰਦਾ ਉਹ ਨੀ ਪਿਆ ਸੁਣਨ ਨੂੰ ਮਿਲਦਾ। ਕੋਈ ਤਾਂ ਕਹੇ ਇਹਨਾਂ ਚੋਂ ਬਈ ਸਾਡੀ ਭੇਟਾ ਤਾਂ ਦੇ, ਅਸੀਂ ਤੇਰਾ ਜਹਾਜ਼ ਲਾਇਆ ਸੀ ਬੰਨੇ। ਜੋ ਮੱਖਣ ਸ਼ਾਹ ਸੁਣਨਾ ਚਾਹੁੰਦਾ ਉਹ ਨੀ ਪਿਆ ਸੁਣਨ ਨੂੰ ਮਿਲਦਾ। ਹੋਰ ਗੱਲਾਂ ਬੜੀਆਂ ਪਏ ਸੁਣਾਉਂਦੇ ਨੇ। ਹਾਂਜੀ,
ਅਪਰ ਰੀਤ ਸਤ ਗੁਰ ਕੀ ਜੇਈ,
ਗੁਰੂ ਘਰ ਦੀਆਂ ਹੋਰ ਜਿਤਨੀਆਂ ਵੀ ਰੀਤੀਆਂ ਨੇ।
ਸਰਬ ਪ੍ਰਕਾਰ ਕਰਤ ਹੈ ਤੇਈ,
ਐ ਤਾਂ ਸਾਰੇ ਗੁਰੂ ਕੇ ਹੀ ਸੀ ਨਾ, ਸੋਢੀਆਂ ਦੇ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਜਨਮ, ਪਤਾ ਸੀ ਗੁਰੂ ਘਰ ਦੀ ਮਰਿਆਦਾ ਕੀ ਹੁੰਦੀ ਹੈ, ਉਸੇ ਤਰ੍ਹਾਂ ਹੀ ਕਰਦੇ ਹਨ।
ਜਿਮ ਬਨ ਮੈਂ ਮ੍ਰਿਗ ਪਤ ਦੂਰ ਰਹੇ,
ਭਾਈ ਸਾਹਿਬ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਜੰਗਲ ਵਿੱਚ ਕੋਈ ਸ਼ੇਰ ਹੁੰਦਾ ਨਾ, ਤੇ ਉਹ ਸ਼ੇਰ ਕਿਤੇ ਲੁਕ ਜਾਏ, ਦੁਰ ਰਹੇ, ਉਹ ਕਿਤੇ ਛੁਪ ਜਾਵੇ।
ਸਭ ਮ੍ਰਿਗ ਬਨ ਪਤ ਬਨ ਬਨ ਕਹੇ,
ਉਹ ਜਿੰਨੇ ਹਿਰਣ ਨੇ ਨਾ ਫਿਰ ਉਹ ਸਾਰੇ ਸ਼ੇਰ ਬਣ ਬਣ ਪੈਂਦੇ। ਇੱਕ ਹਿਰਣ ਕਿਤੇ ਲਲਾਰੀ ਦੇ ਮੱਟ ਵਿੱਚ ਡਿੱਗ ਪਿਆ, ਰੰਗ ਉਹਦਾ ਨੀਲਾ ਹੋ ਗਿਆ, ਮੱਟ ਜਿਹੜਾ ਸੀ ਉਹ ਨੀਲੇ ਰੰਗ ਦਾ ਸੀ, ਪਹੁੰਚ ਗਿਆ ਜੰਗਲ 'ਚ, ਸ਼ੇਰ ਕਿਤੇ ਆਸੇ ਪਾਸੇ ਤੇ ਜਾ ਕੇ ਕਹਿੰਦਾ ਮੈਂ ਨੀਲੂ ਰਾਜਾ। ਉਹ ਗੱਲ ਇੱਥੇ ਇਹਨਾਂ ਦੀ ਬਣੀ ਹੋਈ ਹੈ, ਕਹਿੰਦੇ ਜਿਵੇਂ ਸ਼ੇਰ ਜੰਗਲ 'ਚ ਛੁਪ ਜਾਏ ਤੇ ਜਿੰਨੇ ਹਿਰਨ ਨੇ ਨਾ ਉਹ ਵੀ ਆਪਣੇ ਆਪ ਨੂੰ ਫਿਰ ਸ਼ੇਰ ਹੀ ਸਦਾਉਣ ਲੱਗ ਪੈਂਦੇ ਨੇ।
ਤਥਾ ਰੀਤ ਸਭ ਕਰਤ ਗੁਰੂ ਕੀ,
ਉਸੇ ਤਰ੍ਹਾਂ ਇਹ ਵੀ ਸਾਰੇ ਆਪਣੇ ਆਪ ਨੂੰ ਹੁਣ ਗੁਰੂ ਪੇ ਕਹਾਉਂਦੇ ਨੇ, ਅਸਲ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਛੁਪੇ ਬੈਠੇ ਹਨ।
ਨੈ ਪ੍ਰੰਤੋ ਸਿੱਖ ਆਸ ਪੁਰੂ ਕੀ,
ਪਰ ਜਿਵੇਂ ਹਿਰਨ ਉਹ ਕਿਸੇ ਦਾ ਡਰ ਨਹੀਂ ਦੂਰ ਕਰ ਸਕਦਾ, ਕਹਿੰਦੇ ਇਸੇ ਤਰ੍ਹਾਂ ਇਹ ਕਿਸੇ ਸਿੱਖ ਦੀ ਆਸ ਪੂਰੀ ਨਹੀਂ ਕਰ ਸਕਦੇ। ਹਾਂਜੀ,
ਕੇਹਰ ਕਰਮ ਕੇਹਰੀ ਕਰੇ,
ਕਿ ਜਿਹੜਾ ਸ਼ੇਰ ਦਾ ਕਰਮ ਹੈ ਉਹ ਸ਼ੇਰ ਨਹੀਂ ਕਰਨਾ, ਹਿਰਨ ਕਿਵੇਂ ਕਰ ਲੈਣਗੇ ਉਹ ਕੰਮ। ਜਿਹੜਾ ਸ਼ੇਰ ਨੇ ਕੰਮ ਕਰਨਾ ਉਹ ਸ਼ੇਰ ਹੀ ਕਰ ਸਕਦਾ।
ਅਪਰ ਮ੍ਰਿਗਨ ਤਾਂ ਕਿਮਨੈ ਸਰੇ,
ਕਹਿੰਦੇ ਹੋਰ ਇਹ ਕਿਵੇਂ ਹਾਂਜੀ,
ਅਪਰ ਮ੍ਰਿਗਨ ਤੇ ਕਿਮਨੈ ਸਰੇ,
ਕਹਿੰਦੇ ਹਜ਼ਾਰਾਂ ਇਕੱਠੇ ਹੋ ਜਾਣ ਹਿਰਨ, ਉਹ ਸ਼ੇਰ ਵਾਲਾ ਕੰਮ ਤਾਂ ਨੀ ਨਾ ਕਰ ਸਕਦੇ। ਹਾਂਜੀ,
ਇਮ ਮਨਾਏ ਕਰ ਸਭ ਸੋਡੀਨ,
ਭਾਈ ਮੱਖਣ ਸ਼ਾਹ ਨੇ ਸਾਰੇ ਸੋਡੀਆਂ ਨੂੰ ਮਨਾਇਆ, ਸਭ ਨੂੰ ਪੂਜਿਆ, ਸਭ ਦੇ ਕੋਲ ਦੋ ਦੋ ਅਸ਼ਰਫੀਆਂ ਸਭ ਨੂੰ ਰੱਖੀ ਜਾਂਦਾ, ਬਸ ਪੰਜ ਅਸ਼ਰਫੀਆਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕੀਤਾ ਸਤਿਗੁਰਾਂ ਦਾ ਸਤਿਕਾਰ ਕਰਦਿਆਂ, ਬਾਕੀ ਸਭ ਨੂੰ ਦੋ ਦੋ ਅਸ਼ਰਫੀਆਂ ਦਿੰਦਾ ਹੋਇਆ ਮੱਖਣ ਸ਼ਾਹ ਅੱਗੇ ਨੂੰ ਰੁਖਸਤ ਹੁੰਦਾ ਜਾ ਰਿਹਾ।
ਦੋਏ ਦੋਏ ਮੋਹਰ ਅਰਪਣਾ ਕੀਨ,
ਸਭ ਨੂੰ ਦੋ ਦੋ ਮੋਹਰਾਂ ਅਰਪਦਾ ਹੈ।
ਅੰਤਰ ਜਾਮਤਾ ਕਿਸੂ ਨਾਈ,
ਪਰ ਕਿਸੇ ਅੰਦਰ ਅੰਤਰਯਾਮਤਾ ਨਹੀਂ ਹੈ, ਜਾਣਦਾ ਕੋਈ ਨਹੀਂ ਕਿ ਮੱਖਣ ਸ਼ਾਹ ਦੇ ਦਿਲ ਚ ਕੀ ਹੈ।
ਮੱਖਣ ਨਿਸ਼ਚੈ ਕੀਏ ਮਨ ਮਾਈ,
ਭਾਈ ਮੱਖਣ ਸ਼ਾਹ ਨੇ ਆਪਣੇ ਮਨ ਚ ਇਸ ਗੱਲ ਦਾ ਨਿਸ਼ਚੈ ਕਰ ਲਿਆ।
ਤਬ ਚੱਲ ਗਇਓ ਆਪਣੇ ਡੇਰੇ,
ਭਾਈ ਮੱਖਣ ਸ਼ਾਹ ਜੀ ਵਾਪਸ ਆਪਣੇ ਡੇਰੇ ਆ ਗਏ।
ਦੀਨ ਮਨਾ ਹੋਏ ਰਹਿਓ ਬਡੇਰੇ,
ਮਨ ਚ ਦੁਖੀ ਵੀ ਬਹੁਤ ਨੇ, ਮਹਾਰਾਜ ਸੱਚੇ ਪਾਤਸ਼ਾਹ ਹਾਲੇ ਪ੍ਰਗਟ ਨਹੀਂ ਹੋਏ, ਮਨ ਚ ਬੜਾ ਡਾਢਾ ਦੁੱਖ ਵੀ ਹੈ ਭਾਈ ਮੱਖਣ ਸ਼ਾਹ ਦੇ।
ਅਬ ਕਰ ਤਬ ਕਿਮ ਹੈ ਮੁਜਨੀਕਾ,
ਮੈਂ ਕੀ ਕਰਾਂ, ਸੋਚਦੇ ਭਾਈ ਮੱਖਣ ਸ਼ਾਹ ਜੀ।
ਕਹਾ ਕਰਵ ਮੈਂ ਗੁਰੂ ਨਾ ਠੀਕਾ,
ਕੀ ਕਰਾਂ, ਸਤਿਗੁਰੂ ਜੀ ਨਹੀਂ ਸਿੱਧ ਹੋਏ ਮੇਰੇ ਪਾਸੋਂ ਕੌਣ ਹਨ।
ਮੰਦ ਭਾਗ ਮੈਂ ਆਪਣ ਨਿਹਾਰਾ,
ਮੇਰੇ ਹੀ ਮੰਦ ਭਾਗ ਨੇ ਮੰਦ ਕਰਮ ਹਨ।
ਗਮਨ ਪੰਥ ਬੜ ਨਿਫਲਿਓ ਸਾਰਾ,
ਇੰਨਾ ਲੰਮਾ ਪੈਂਡਾ ਤੈਅ ਕੀਤਾ ਪਰ ਉਹ ਪੈਂਡਾ ਤੈਅ ਕਰਨ ਦਾ ਮੈਨੂੰ ਕੋਈ ਲਾਭ ਨਹੀਂ ਹੋਇਆ।
ਜਥਾ ਕੇਰੀ ਕੰਦਰ ਮਾਏ,
ਜਿਵੇਂ ਕੋਈ ਸ਼ੇਰ ਕਿਸੇ ਪਹਾੜ ਦੇ ਕੰਦਰ ਵਿੱਚ ਲੁਕ ਜਾਏ।
ਜਥਾ ਕਟਾ ਮੈਂ ਰਵ ਦੁਰ ਜਾਏ,
ਜਿਵੇਂ ਆਕਾਸ਼ ਵਿੱਚ ਛਾਏ ਬੱਦਲਾਂ ਚ ਸੂਰਜ ਛੁਪ ਜਾਂਦਾ ਲੁਕ ਜਾਂਦਾ।
ਮਹਾਰਾਜ ਜਿਮਰੈ ਰਣ ਵਾਸੈ,
ਜਿਵੇਂ ਕੋਈ ਰਾਜਾ ਬਾਦਸ਼ਾਹ ਆਪਣੇ ਖਾਸ ਮਹਿਲ ਦੇ ਵਿੱਚ ਅੰਦਰ ਚਲਾ ਜਾਵੇ।
ਛਪੇ ਗੁਰੂ ਤਿਮ ਨਹੀਂ ਪ੍ਰਕਾਸ਼,
ਇਸੇ ਤਰ੍ਹਾਂ ਸਤਿਗੁਰੂ ਜੀ ਵੀ ਕਿਤੇ ਛੁਪ ਗਏ ਨੇ, ਪ੍ਰਕਾਸ਼ ਨਹੀਂ ਕਰ ਰਹੇ ਆਪਣਾ।
ਸਤਿਗੁਰ ਦਰਸ਼ਨ ਸਾਰ ਸਰਬ ਕੋ,
ਸਤਿਗੁਰੂ ਜੀ ਦੇ ਦਰਸ਼ਨ ਸਾਰੀਆਂ ਚੀਜ਼ਾਂ ਦਾ ਸਾਰ ਹਨ।
ਨੈ ਪਾਇਓ ਨੈ ਦਿਓ ਦਰਬ ਕੋ,
ਨਾ ਸਤਿਗੁਰੂ ਜੀ ਮੈਨੂੰ ਮਿਲੇ, ਨਾ ਮੈਂ ਉਹਨਾਂ ਦੀ ਭੇਟਾ ਉਹਨਾਂ ਨੂੰ ਭੇਟ ਕਰ ਸਕਿਆ।
ਇਸ ਪ੍ਰਕਾਰ ਚਿਤਵਤ ਦੁਚਿਤਾਈ,
ਇਹਦਾ ਆਪਣੇ ਮਨ ਚ ਦੁਚਿਤੀ ਨਾਲ ਚਿਤਵਦਾ ਹੈ।
ਦੁਤੀਏ ਸਰਬਰੀ ਸਰਬ ਬਿਤਾਈ,
ਦੂਜੀ ਰਾਤ ਵੀ ਭਾਈ ਮੱਖਣ ਸ਼ਾਹ ਨੇ ਬਤੀਤ ਕਰ ਦਿੱਤੀ।
ਦੋਹਰਾ ਸਕਲ ਗ੍ਰਾਮ ਮੈਂ ਬਿਦਤ ਪੀ, ਮੱਖਣ ਸਿੱਖ ਇੱਕ ਆਏ।
ਸਾਰੇ ਨਗਰ ਵਿੱਚ ਇਹ ਗੱਲ ਘਰ ਘਰ ਪ੍ਰਗਟ ਹੋ ਗਈ ਕਿ ਇੱਕ ਭਾਈ ਮੱਖਣ ਸ਼ਾਹ ਨਾਮ ਦਾ ਸਿੱਖ ਆਇਆ ਹੈ।
ਦਈ ਉਪਾਇਨ ਸਭਨ ਕੋ, ਜੋ ਸੋਡੀ ਗੁਰ ਥਾਏ,
ਉਹਨੇ ਸਾਰੇ ਸੋਡੀਆਂ ਨੂੰ ਪੇਟਾਵਾਂ ਭੇਟ ਕੀਤੀਆਂ ਜਿੰਨੇ ਵੀ ਮੰਜੀਆਂ ਲਾ ਕੇ ਬੈਠੇ ਨੇ।
ਚੋ ਪਾਈ ਸ਼੍ਰੀ ਗੁਰੂ ਤੇਗ ਬਹਾਦਰ ਮਾਤਾ,
ਇਹ ਗੱਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ,
ਨਾਮ ਨਾਨਕੀ ਜਗ ਬਖਿਆਤਾ,
ਮਾਤਾ ਨਾਨਕੀ ਜੀ ਜਿਨ੍ਹਾਂ ਦਾ ਨਾਂ ਸਾਰੇ ਜਗਤ ਵਿੱਚ ਪ੍ਰਗਟ ਹੈ।
ਪਤ ਵਰਤਾ ਤਰ ਮਾਤਮ ਰੂਪਾ,
ਵਰਤਾ ਧਰਮ ਚ ਪਰਪੱਕ ਨੇ ਔਰ ਪ੍ਰਮਾਤਮ ਸਰੂਪ ਹੀ ਹੋ ਚੁੱਕੇ ਨੇ।
ਰੁਚਿਰ ਸੁਸ਼ੀਲਾ ਗੁਣ ਨੇ ਅਨੂਪਾ,
ਸੁੰਦਰ ਸੁਭਾ ਸੁਸ਼ੀਲ ਸੁਭਾ ਮਾਤਾ ਨਾਨਕੀ ਜੀ ਦਾ,
ਮਧੁਰ ਪਾਸ਼ਣੀ ਦੀਰਗ ਦਰਸਾ,
ਬੜਾ ਮਿੱਠਾ ਬੋਲ ਬੋਲਣ ਵਾਲੇ ਨੇ ਔਰ ਜਿੱਥੇ ਮਿੱਠਾ ਬੋਲਣ ਵਾਲੇ ਨੇ ਉੱਥੇ ਦੀਰਘ ਦਰਸ਼ੀ ਸੋਚ ਰੱਖਣ ਵਾਲੇ ਨੇ।
ਸਤਿਗੁਰ ਧਿਆਨ ਪਰਾਇਣ ਹਰਸਾ,
ਹਰ ਵਕਤ ਮਾਤਾ ਜੀ ਗੁਰੂ ਸਾਹਿਬ ਜੀ ਦੇ ਧਿਆਨ ਵਿੱਚ ਪਰਾਇਣ ਅਧੀਨ ਹੋ ਕੇ ਰਹਿੰਦੇ ਨੇ।
ਪ੍ਰਿਆ ਪੁੱਤਰਾ ਮਨ ਮ੍ਰਿਦੁਲ ਕੁਲੀਨਾ।
ਔਰ ਪਿਆਰੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜੀ ਗੂੜੀ ਪ੍ਰੀਤ ਹੈ।
ਸਦਾ ਕਿਰਪਾਲੂ ਪਰਮ ਅਦੀਨਾ।
ਇਹ ਵੀ ਜਾਣਦੀ ਹੈ ਕਿ ਮਹਾਰਾਜ ਸਦਾ ਕਿਰਪਾਲੂ ਦਿਆਲੂ ਹਨ।
ਤਿਸ ਟਿਗ ਗਏ ਦਾਸ ਤਬ ਦੋਰੇ।
ਉਸ ਵਕਤ ਤੋਂ ਦਾਸ ਕੁਝ ਜਿਹੜੇ ਸਨ ਉਹ ਮਾਤਾ ਨਾਨਕੀ ਜੀ ਕੋਲ ਆਏ ਚੱਲ ਕੇ।
ਬੈਠੇ ਚਿਤ ਸ਼ਾਂਤੀ ਕਰ ਠੋਰੇ।
ਮਾਤਾ ਜੀ ਸ਼ਾਂਤ ਹੋ ਕੇ ਬੈਠੇ ਸਨ।
ਕਹਿਓ ਜਾਏ ਹੇ ਦੀਰਗ ਮਾਤਾ।
ਕਹਿਣ ਲੱਗੇ ਹੇ ਮਾਤਾ ਜੀ,
ਇੱਕ ਸਿੱਖ ਆਇਓ ਗੁਰ ਜਸ ਗਿਆਤਾ।
ਇੱਕ ਸਿੱਖ ਆਇਆ ਜਿਹੜਾ ਗੁਰੂ ਘਰ ਦਾ ਜਸ ਜਾਣਦਾ।
ਧਨੀ ਮਹਿਤ ਬੁੱਧੀਵੰਤ ਕਨੇਰਾ।
ਧਨੀ ਵੀ ਔਰ ਬੁੱਧੀਮਾਨ ਵੀ ਹੈ।
ਕੱਲ ਸੰਧਿਆ ਕੀਏ ਬਾਹਰ ਡੇਰਾ।
ਕੱਲ ਸ਼ਾਮ ਹੀ ਆਇਆ ਸੀ ਚੱਲ ਕੇ, ਬਾਹਰ ਉਹਨੇ ਡੇਰਾ ਕੀਤਾ ਹੋਇਆ।
ਸਾਤ ਮਨੁੱਖਨ ਕੋ ਸਮੁਦਾਇਆ।
ਕਾਫੀ ਸਾਰੇ ਉਹਦੇ ਨੌਕਰ ਚਾਕਰ ਹਨ।
ਆਜ ਗ੍ਰਾਮ ਅੰਤਰ ਚੱਲ ਆਇਆ।
ਨਗਰ ਦੇ ਵਿੱਚ ਵੀ ਚੱਲ ਕੇ ਆਇਆ ਸੀ।
ਪੂਰਬ ਗਯੋ ਧੀਰ ਮਲ ਡੇਰੇ।
ਧੀਰ ਮਲ ਦੇ ਡੇਰੇ ਗਿਆ।
ਸੁਜਸ ਮਸੰਦ ਕਹੇ ਤੈ ਪ੍ਰੇਰੇ।
ਮਸੰਦ ਪ੍ਰੇਰੇ ਕੇ ਲੈ ਗਏ ਸਨ ਭਾਈ ਮੱਖਣ ਸ਼ਾਹ ਨੂੰ ਧੀਰ ਮੱਲ ਕੋਲ।
ਸਪਤੇ ਅਸ਼ਰਫੀ ਤਹਾਂ ਚੜਾਏ।
ਉੱਥੇ ਉਹਨੇ ਸੱਤ ਅਸ਼ਰਫੀਆਂ ਭੇਟ ਕੀਤੀਆਂ ਨੇ।
ਦੁਐ ਦੁਐ ਸਭਨ ਸੋਢੀਆਂ ਥਾਏ।
ਦੋ ਦੋ ਅਸ਼ਰਫੀਆਂ ਸਾਰੇ ਸੋਢੀਆਂ ਨੂੰ ਭੇਟਾ ਕੀਤੀਆਂ ਨੇ।
ਪੂਜੇ ਸੰਗ ਮਸੰਦ ਜੇ ਹੋਤੇ।
ਉੱਥੇ ਜਿਹੜੇ ਮਸੰਦ ਸੀ ਉਹਨਾਂ ਨੂੰ ਪੁੱਛਿਆ ਭਾਈ ਮੱਖਣ ਸ਼ਾਹ ਨੇ।
ਪਹੁੰਚੀ ਭੇਟ ਸਭਨ ਟਿਗ ਮੋਤੇ।
ਸਾਰਿਆਂ ਨੂੰ ਭੇਟ ਦੇ ਦਿੱਤੀ ਆ ਜਿੰਨੇ ਐਣ ਇੱਥੇ ਜਿੰਨੇ ਇਸ ਵੇਲੇ ਮੌਜੂਦ ਨੇ। ਮੱਖਣ ਸ਼ਾਹ ਨੇ ਪੁੱਛਿਆ ਮਸੰਦਾਂ ਨੂੰ ਕਿ ਜਿੰਨੇ ਸੋਢੀ ਨੇ ਸਾਰਿਆਂ ਨੂੰ ਮੈਂ ਭੇਟ ਦੇ ਦਿੱਤੀ ਆ ਜਾਂ ਕੋਈ ਬਾਕੀ ਰਹਿ ਗਿਆ?
ਨਹੀਂ ਜਨਾਇਓ ਥਾਨ ਤੁਮਾਰੋ।
ਮਾਤਾ ਜੀ ਸਮੱਸਿਆ ਇਸ ਗੱਲ ਦੀ ਹੈ ਕਿ ਉਹਨਾਂ ਮਸੰਦਾਂ ਨੇ ਨੌਵੇਂ ਪਾਤਸ਼ਾਹ ਬਾਰੇ ਨਹੀਂ ਦੱਸਿਆ ਮੱਖਣ ਸ਼ਾਹ। ਹਾਂਜੀ।
ਤਬ ਸਿੱਖ ਗਯੋ ਵਹਿਰ ਧਨਵਾਰੋ।
ਉਸ ਵੇਲੇ ਉਹ ਭਾਈ ਮੱਖਣ ਸ਼ਾਹ ਉਥੋਂ ਵਾਪਸ ਚਲਾ ਗਿਆ ਤੇ ਉਹ ਇਧਰ ਨੌਵੇਂ ਪਾਤਸ਼ਾਹ ਕੋਲ ਨਹੀਂ ਆਇਆ।
ਪੁੱਤਰ ਆਪ ਕੇ ਵਹਿਰ ਨਾ ਬੈਸੇ।
ਨੌਵੇਂ ਪਾਤਸ਼ਾਹ ਜੀ ਬਾਹਰ ਨਹੀਂ ਬੈਠਦੇ ਗੱਦੀ ਲਾ ਕੇ ਜਿਵੇਂ ਦੂਜੇ ਬੈਠੇ ਨੇ।
ਕਿਰਤਨਾ ਕਰੇ ਸਭ ਸੋਢੀ ਜੈਸੇ।
ਜਿਵੇਂ ਬਾਕੀ ਸੋਢੀ ਪੇ ਕਰਦੇ ਨੇ ਉਦਾਂ ਨਹੀਂ ਇਹ ਕਰਦੇ।
ਕਿਮ ਆਵੇ ਤਨ ਸਿੱਖ ਨੇ ਜਾਣੇ।
ਜਦੋਂ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਣਾ ਇਹਨਾਂ ਦਾ ਅੰਦਰ ਬੈਠਿਆਂ ਦਾ ਤੇ ਕਿਵੇਂ ਉਹ ਆ ਕੇ ਇਹਨਾਂ ਦੇ ਚਰਨਾਂ 'ਚ ਭੇਟਾ ਭੇਟ ਕਰਨਗੇ।
ਮਿਲੇ ਜੇ ਬੋਲੇ ਤਿਨਹੂੰ ਮਾਨੇ।
ਜੇ ਬਾਹਰ ਆਉਣਗੇ ਬੈਠਣਗੇ ਬੋਲਣਗੇ ਗੱਲਬਾਤ ਕਰਨਗੇ ਤਦੇ ਸਿੱਖਾਂ ਨੂੰ ਇਹਨਾਂ ਦਾ ਪਤਾ ਲੱਗੇਗਾ।
ਇਮ ਸੁਨ ਮਾਤ ਗਈ ਸੁਤ ਪਾਸ।
ਜਦੋਂ ਸਿੱਖਾਂ ਨੇ ਇੱਦਾਂ ਬੇਨਤੀ ਕੀਤੀ ਤੇ ਮਾਤਾ ਜੀ ਉੱਠ ਕੇ ਨੌਵੇਂ ਪਾਤਸ਼ਾਹ ਕੋਲ ਗਏ।
ਪੌਡੇ ਹੋਤੇ ਉੱਠੇ ਸੁਖ ਰਾਸ।
ਪਾਤਸ਼ਾਹ ਜੀ ਲੇਟੇ ਹੋਏ ਸਨ ਨੌਵੇਂ ਪਾਤਸ਼ਾਹ। ਮਾਤਾ ਜੀ ਗਏ ਵੇਖ ਕੇ ਮਾਤਾ ਜੀ ਨੂੰ ਆਉਂਦਿਆਂ ਸਾਹਿਬ ਜੀ ਉੱਠੇ ਨੇ।
ਇੱਕ ਦੋਏ ਸਿੱਖ ਦਾਸ ਥਿਤ ਤੀਰ।
ਇੱਕ ਦੋ ਸੇਵਾਦਾਰ ਤੇ ਸਿੱਖ ਵੀ ਨਾਲ ਹਨ।
ਵੇਖਿਓ ਪੁੱਤਰ ਕੋ ਹਿਰਦਾ ਗੰਭੀਰ।
ਵੇਖਿਆ ਮਾਤਾ ਨੇ ਪੁੱਤਰ ਦਾ ਹਿਰਦਾ ਬੜਾ ਗੰਭੀਰ ਹੈ, ਅਹਿਲ ਹੈ, ਧੀਰਜ ਸਹਿਤ ਹਨ।
ਤਉ ਸ਼ਰੀਕ ਕ੍ਰਿਤ ਕੋ ਦੇਖ।
ਮਾਤਾ ਜੀ ਜਾਣਦੇ ਨੇ ਸਭ ਕੁਝ ਪਰ ਸ਼ਰੀਕਾਂ ਦੀ ਹਿਲ ਜੁਲ ਵੇਖ ਕੇ ਸ਼ਰੀਕਾਂ ਦਾ ਕੰਮ ਵੇਖ ਕੇ
ਕਹਿਓ ਪੁੱਤਰ ਹੇ ਬੁੱਧ ਵਿਸ਼ੇਖ।
ਮਾਤਾ ਜੀ ਨੂੰ ਕਹਿਣਾ ਪਿਆ, ਕਹਿਣ ਲੱਗੇ ਹੇ ਪੁੱਤਰ ਤੂੰ ਵਿਵੇਕ ਬੁੱਧ ਦਾ ਧਾਰਨੀ ਹੈ।
ਬੈਠੋ ਵੈਰ ਦਿਖਾਵੋ ਆਪ।
ਤੁਸੀਂ ਵੀ ਬਾਹਰ ਚੱਲ ਕੇ ਬੈਠੋ ਤੇ ਆਪਣੇ ਦਰਸ਼ਨ ਦਿਓ।
ਕਰੋ ਮਸੰਦਨ ਸੰਗ ਮਿਲਾਪ।
ਮਸੰਦਾਂ ਦੇ ਨਾਲ ਬਹਿ ਕੇ ਗੱਲਬਾਤ ਕਰੋ।
ਪਿਤਾ ਤੁਮਾਰੇ ਕੀ ਇਹ ਗਾਦੀ।
ਕਿਉਂਕਿ ਇਹ ਗੱਦੀ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ।
ਕਰੋ ਰੀਤ ਜਿਮ ਹੋ ਗੁਰ ਆਦਿ।
ਔਰ ਜਿਵੇਂ ਪਹਿਲੇ ਗੁਰੂ ਸਾਹਿਬਾਨ ਕਰਦੇ ਰਹੇ ਨੇ ਉਸੇ ਤਰ੍ਹਾਂ ਤੁਸੀਂ ਵੀ ਕਰੋ।
ਦਰਸ਼ਨ ਦਿਓ ਉਪਾਇਨ ਲਿਓ।
ਦਰਸ਼ਨ ਦਿਓ, ਬਾਹਰ ਚੱਲ ਕੇ ਸੰਗਤ ਨੂੰ ਸੰਗਤ ਕੋਲੋਂ ਭੇਟਾਵਾਂ ਲਵੋ।
ਬੈਠੋ ਬੋਲੋ ਸਹਿਤ ਸਨੇਹੋ
ਸਨੇਹ ਸਹਿਤ ਸਾਰਿਆਂ ਨਾਲ ਬੈਠੋ ਗੱਲਬਾਤ ਕਰੋ
ਦੂਰ ਦੇਸ਼ ਤੇ ਸਿੱਖ ਚੱਲ ਆਇਓ
ਇੱਕ ਦੂਰ ਦੇਸ਼ ਤੋਂ ਸਿੱਖ ਚੱਲ ਕੇ ਆਇਆ
ਸਭ ਗੁਰ ਬੰਸੈ ਦਰਬ ਚੜਾਇਓ
ਸਾਰੇ ਸੋਢੀਆਂ ਨੂੰ ਜਾ ਕੇ ਦਰਸ਼ਨ ਕੀਤੇ ਹਨ
ਤੁਮ ਪੀ ਵੈਰ ਹੋਤ ਟਿਗ ਆਵਤ
ਜੇ ਤੁਸੀਂ ਬਾਹਰ ਬੈਠੇ ਹੁੰਦੇ ਤੇ ਉਹ ਤੁਹਾਡੇ ਕੋਲ ਵੀ ਚੱਲ ਕੇ ਆਉਂਦਾ
ਸਭ ਕੇ ਸਮ ਭਿਖ ਤਨ ਅਰ ਪਾਵਤ
ਸਮਾਨ ਤੁਹਾਨੂੰ ਵੇਖਦਾ ਤੇ ਤੁਹਾਡੇ ਦਰਸ਼ਨ ਕਰਦਾ
ਹੇ ਸੁੱਤ ਜੋ ਪਰਿਵਾਰ ਗੁਜ਼ਾਰਾ
ਪੁੱਤਰ ਪਰਿਵਾਰ ਦਾ ਗੁਜ਼ਾਰਾ ਸੰਗਤ ਦੇ ਧਨ ਨਾਲ ਹੀ ਹੋਣਾ ਹੋਣਾ
ਆਏ ਵੈਰ ਤੇ ਹੋਤ ਆਹਾਰਾ
ਬਾਹਰੋਂ ਆਉਂਦਾ ਤੇ ਗੁਰੂ ਘਰ ਦਾ ਏਦਾਂ ਸਾਡੇ ਘਰ ਦਾ ਚੱਲਦਾ ਪ੍ਰਵਾਹ ਚੱਲਦਾ ਹੈ
ਕਰੇ ਸ਼ਰੀਕ ਈਰਖਾ ਸਾਰੇ
ਸ਼ਰੀਕ ਸਾਰੇ ਈਰਖਾ ਕਰਦੇ ਨੇ ਆਪ ਜੀ ਨਾਲ
ਹਮ ਗੁਰ ਕਰਤ ਉਚਾਰੇ
ਸਾਰੇ ਕਹਿੰਦੇ ਫਿਰਦੇ ਅਸੀਂ ਗੁਰੂ ਹਾਂ ਅਸੀਂ ਗੁਰੂ ਹਾਂ
ਦੇ ਰਿਸ਼ਵਤ ਕਰੇ ਉਪਾਏ
ਰਿਸ਼ਵਤਾਂ ਦੇ ਕੇ ਮਸੰਦਾਂ ਨੂੰ ਆਪਣੇ ਨਾਲ ਜੋੜ ਰਹੇ ਨੇ
ਜਿਉ ਜਿਉ ਲੇ ਮਸੰਦ ਮਿਲਾਏ
ਜਿਵੇਂ ਜਿਵੇਂ ਉਹ ਮਸੰਦਾਂ ਨੂੰ ਆਪਣੇ ਨਾਲ ਮਿਲਾ ਰਹੇ ਨੇ
ਜੋ ਮਸੰਦ ਮਿਲ ਨਿਜ ਪੱਖ ਤਾਰੇ
ਜਿਹੜੇ ਮਸੰਦ ਉਹਨਾਂ ਨਾਲ ਮਿਲ ਕੇ ਉਹਨਾਂ ਦਾ ਪੱਖ ਕਰਦੇ ਨੇ
ਦੇਸ਼ਨ ਸੰਗਤ ਲਿਆਏ ਸੰਘਾਰੇ
ਬਹੁਤ ਸਾਰੇ ਦੇਸ਼ਾਂ ਤੋਂ ਸੰਗਤ ਲਿਆ ਕੇ ਉਹਨਾਂ ਨੂੰ ਮੱਥਾ ਟਿਕਾਉਂਦੇ ਨੇ
ਅਰ ਪਾਵੇ ਤਨ ਤਿੰਨ ਕੇ ਪਾਸ
ਉਹਨਾਂ ਅੱਗੇ ਪੈਸਾ ਅਰਪਦੇ ਨੇ ਧਨ ਅਰਪਦੇ ਨੇ
ਬਹੁ ਵੱਡੇ ਆਏ ਘਰੇ ਅਰਦਾਸ
ਦੀਆਂ ਵਡਿਆਈਆਂ ਕਰਦੇ ਅਰਦਾਸਾਂ ਕਰਦੇ ਨੇ
ਧਨੀ ਸ਼ਰੀਕ ਹਮਾਰੇ ਪਏ
ਸ਼ਰੀਕ ਜਿਹੜੇ ਨੇ ਇਸ ਵੇਲੇ ਏਦਾਂ ਦੀਆਂ ਕਰਤੂਤਾਂ ਕਰ ਰਹੇ ਨੇ
ਐਸ਼ਵਰਜ ਅਧਿਕ ਸਭਨ ਟਿਗ ਥੀਏ
ਕੇਵਲ ਧਨ ਦਾ ਹੀ ਜ਼ਰੀਆ ਸਮਝੀ ਬੈਠੇ ਨੇ ਇਸ ਗੱਦੀ ਨੂੰ
ਪਾਚਲ ਰੀਤ ਤਿਆਗ ਦੇਵਤਾਤ
ਪੁੱਤਰ ਜੀ ਤੁਸੀਂ ਜਿੰਨਾ ਗੁਪਤ ਰਹਿਣਾ ਸੀ ਰਹਿ ਲਿਆ 26 ਸਾਲ ਹੋ ਗਏ ਨੇ ਤੁਹਾਨੂੰ ਇੱਥੇ ਬੈਠਿਆਂ ਲਾਲ ਜੀ ਹੁਣ ਪ੍ਰਗਟ ਹੋਵੋ ਹੁਣ ਉਹ ਰੀਤ ਨਹੀਂ ਰਹਿਣੀ ਜਿਹੜੀ ਪਹਿਲਾਂ ਸੀ ਹੁਣ ਜ਼ਿੰਮੇਵਾਰੀ ਹੈ ਤੁਹਾਡੇ ਕੋਲ ਗੁਰਤਾ ਦੀ ਉਹਨੂੰ ਸੰਭਾਲੋ
ਸਭਨ ਵਿਖੇ ਬਰ ਤੋਂ ਬਖਿਆਤ
ਤੁਸੀਂ ਆਓਗੇ ਬਾਹਰ ਤੇ ਪ੍ਰਗਟ ਹੋ ਜਾਓਗੇ
ਅੰਤਰ ਬੈਠੇ ਉਹ ਲਖੇ ਨਾ ਕੋਈ
ਇੱਥੇ ਅੰਦਰ ਬੈਠਿਆਂ ਕਿਵੇਂ ਪਤਾ ਲੱਗੇਗਾ ਜਿਵੇਂ ਮੱਖਣ ਸ਼ਾਹ ਨੂੰ ਨਹੀਂ ਪਤਾ ਲੱਗਾ
ਕਿਮ ਪੂਜੈ ਤੁਮ ਕੋ ਸਿੱਖ ਜੋਈ
ਕਿਵੇਂ ਸਿੱਖਾਂ ਨੂੰ ਪਤਾ ਲੱਗੇਗਾ ਕਿਵੇਂ ਉਹ ਤੁਹਾਡੀ ਪੂਜਾ ਕਰਨਗੇ
ਤੁਮਰੇ ਪਿਤਾ ਪਿਤਾਮੇ ਜੈਸੇ
ਤੁਹਾਡੇ ਪਿਤਾ ਪਿਤਾਮਾ ਜੀ ਦੇ ਕੋਲ ਗੁਰਤਾ ਸੀ
ਕਰੋ ਚਰਨ ਨੀਕ ਬਿਦ ਤੈਸੇ
ਆਚਰਣ ਤੁਸੀਂ ਵੀ ਕਰੋ
ਨਰਨ ਵਿਖੇ ਕਰੇ ਨਾ ਵਿਵਹਾਰਾ
ਜੇ ਤੁਸੀਂ ਬਾਹਰ ਲੋਕਾਂ ਵਿੱਚ ਬੈਠੋਗੇ ਨਹੀਂ ਵਿਚਾਰ ਨਹੀਂ ਕਰੋਗੇ ਵਿਵਹਾਰ ਨਹੀਂ ਕਰੋਗੇ
ਤੈ ਕੋ ਕਹੇ ਇਹ ਮਤਵਾਰਾ
ਲੋਕ ਆਖਣਗੇ ਵੀ ਇਹਨੂੰ ਇਹ ਮਸਤਾਨਾ ਏਦਾਂ ਆਖਣਗੇ ਲੋਕ ਏਦਾਂ ਕਹਿੰਦੇ ਵੀ ਸਨ ਉਹ ਸ਼ਬਦ ਮੈਂ ਕਹਿ ਨਹੀਂ ਸਕਦਾ ਜਿਹੜੇ ਇਤਿਹਾਸ ਵਿੱਚ ਲਿਖੇ ਲੋਕ ਕਹਿੰਦੇ ਜਿਹੜੇ ਸੋਢੀ ਸਨ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਰੇ ਨਾਂ ਵੀ ਵਿਗਾੜ ਕੇ ਲੈਂਦੇ ਸੀ ਹਾਂਜੀ
ਹੇ ਸੁਤਿਆਂ ਤੇ ਬੈਠੋ ਬਾਹਰ
ਕਰਕੇ ਹੇ ਪੁੱਤਰ ਤੁਸੀਂ ਬਾਹਰ ਚੱਲ ਕੇ ਬੈਠੋ
ਬੋਲੋ ਮਿਲੋ ਹੋਏ ਜਗ ਜ਼ਾਹਰ
ਬੋਲੋ ਮਿਲੋ ਸਾਰਿਆਂ ਨਾਲ ਤੇ ਜਗਤ ਚ ਜ਼ਾਹਰ ਹੋਵੋ
ਵਿਖੋ ਸ਼ਰੀਕ ਕਰਤ ਕ੍ਰਿਤ ਜੈਸੇ
ਸ਼ਰੀਕ ਕਰ ਰਹੇ ਨੇ ਵੇਖੋ ਕੀ ਪੇ ਕਰਦੇ ਨੇ
ਦਰਬ ਉਪਾਵੇ ਜੈਸੇ ਕੈਸੇ
ਕੇਵਲ ਸੰਗਤ ਨੂੰ ਲੁੱਟ ਕਸੋਟੀ ਰਹੇ ਹਨ
ਆਪਣ ਆਪ ਕੋ ਵੱਡੋ ਕਹਾਏ
ਆਪਣੇ ਆਪ ਨੂੰ ਵੱਡਾ ਕਹਾਉਂਦੇ ਨੇ
ਹਮ ਹੈ ਗੁਰੂ ਕਹੇ ਸਭ ਮਾਏ
ਗੁਰੂ ਹਾਂ ਇਹੀ ਕਹਿੰਦੇ ਨੇ ਸਾਰਿਆਂ ਚ
ਪਿਤਾ ਪਿਤਾ ਮਾਂ ਮੈਂ ਤੁਮਾਰਾ
ਤੁਹਾਡੇ ਪਿਤਾ ਤੁਹਾਡੇ ਦਾਦਾ ਜੀ ਵੱਡੇ ਸਨ
ਤਿਨੋ ਥਾਨ ਨਿਜ ਲਖੋ ਉਦਾਰਾ
ਉਹਨਾਂ ਦੇ ਥਾਂ ਤੇ ਇਸ ਵੇਲੇ ਤੁਸੀਂ ਹੋ ਤੁਸੀਂ ਆਪਣੇ ਪਿਤਾ ਤੇ ਦਾਦਾ ਜੀ ਦੀ ਜਿਹੜੀ ਮਡਿਆਈ ਹੈ ਉਹਨੂੰ ਜਗਤ ਚ ਜ਼ਾਹਰ ਕਰਨਾ ਹੈ
ਜਨਨੀ ਗਿਰਾ ਸੁਨੀ ਕਰ ਮਨ
ਮਾਤਾ ਜੀ ਦੇ ਬਚਨ ਸਤਿਗੁਰੂ ਜੀ ਨੇ ਸੁਣੇ
ਨੈ ਉੱਤਰ ਦੀ ਨਸਬਿਦ ਕੌਣ
ਪਾਤਸ਼ਾਹ ਫਿਰ ਕੁਝ ਨਹੀਂ ਬੋਲੇ ਮਹਾਰਾਜ ਫਿਰ ਉਸੇ ਤਰ੍ਹਾਂ ਚੁੱਪ ਮਾਤਾ ਦੀ ਗੱਲ ਸਾਰੀ ਸੁਣੀ ਵੀ ਧਿਆਨ ਨਾਲ ਇਹ ਨਹੀਂ ਵੀ ਉਹਦਾ ਮਾਤਾ ਜੀ ਦੇ ਬਚਨ ਨਹੀਂ ਸੁਣੇ ਸੁਣੇ ਪਰ ਚੁੱਪ ਪਾਤਸ਼ਾਹ ਜਾਣਦੇ ਨੇ ਜਿਹੜੀ ਖੇਡ ਹੋਣੀ ਆਉਣ ਵਾਲੇ ਸਮੇਂ ਚ ਉਹ ਮਾਤਾ ਜੀ ਨੂੰ ਨਹੀਂ ਦਿਸ ਰਹੀ ਨੌਵੇਂ ਪਾਤਸ਼ਾਹ ਨੂੰ ਨਜ਼ਰੀ ਪੈਂਦੀ ਹੈ
ਹੁਤੇ ਸਮੀਪ ਸਿੱਖ ਅਰਦਾਸ
ਲਾਗੇ ਸੇਵਕ ਸਿੱਖ ਸਨ
ਜੋਰੇ ਹੱਥ ਕਰੀ ਅਰਦਾਸ
ਸਾਰੇ ਹੱਥ ਜੋੜ ਕੇ ਅਰਦਾਸਾਂ ਕਰਦੇ ਨੇ
ਸ਼੍ਰੀ ਗੁਰ ਜੀ सब लाए ते आप तुमरो सब ते अधिक परताप।
सेवादार बेनतियां कर रहे, नौवे पातशाह ढोल चुप चाप कोई जवाब नहीं देंदे किसे ने। मेरे साहब जिवे अपनी कला वरता रहे ने, किते भाई मखण शाह दा भरोसा टुट ना जाए। इना चो कोई भी पूरा नहीं जिन्हें मेरी सहायता की थी। मेरे पातशाह नू फिर कहना पैंदा, मखण शाह तेरा जहाज असी बेड़ा बनने लाया सी कि सिख दा भरोसा बजा रहे, कि तेरी श्रद्धा ना टुट जाए। वो कथा आप जी अगलिया प्रसंगा सरवण करोगे सब।